ਵਾਰ 4ਵੀਂ ਪੌੜੀ 22ਵੀਂ ਵਿੱਚ ਪਾਵਨ ਬਚਨ ਫਰਮਾਨ ਕਰਦੇ ਹਾਂ। ਸਤਿਗੁਰੂ ਜੀ ਦੀ ਵਡਿਆਈ ਦਾ, ਸਤਿਗੁਰੂ ਜੀ ਦੀ ਮਹਿਮਾ ਦਾ ਵਰਣਨ ਕਰਦੇ ਨੇ ਕਿ ਸਤਿਗੁਰੂ ਤੋਂ ਬਿਨਾਂ ਜੰਮਣਾ ਮਰਨਾ ਨਹੀਂ ਮੁੱਕ ਸਕਦਾ। ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਿਨਾਂ ਭਾਵ ਸਾਗਰ ਤੋਂ ਪਾਰ ਉਤਾਰਾ ਨਹੀਂ ਹੋ ਸਕਦਾ। ਗੁਰੂ ਦਾ ਪੱਲਾ ਪਕੜਨ ਤੋਂ ਬਿਨਾਂ ਨਿਰੰਕਾਰ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਵਾਨ ਨਹੀਂ ਹੋਇਆ ਜਾ ਸਕਦਾ। ਇਸ ਲਈ ਗੁਰਸਿੱਖ ਗੁਰੂ ਪਿਆਰਾ ਸਤਿਗੁਰੂ ਜੀ ਦੇ ਚਰਨਾਂ ਦਾ ਕਿਵੇਂ ਧਿਆਨ ਧਰਦਾ ਹੈ? ਗੁਰਸਿੱਖ ਸੰਸਾਰ ਦੇ ਸਾਰੇ ਕਰਮ ਕਾਂਡਾਂ ਵਿੱਚੋਂ ਨਿਕਲ ਕੇ ਕਿਵੇਂ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਪ੍ਰੀਤ ਬਣਾਉਂਦਾ ਹੈ? ਅਤੇ ਜੇ ਨਹੀਂ ਪ੍ਰੀਤ ਅਜੇ ਸਾਡੀ ਬਣੀ ਤਾਂ ਫਿਰ ਸਤਿਗੁਰੂ ਜੀ ਦੇ ਚਰਨਾਂ ਨਾਲ ਕਿਸ ਤਰ੍ਹਾਂ ਸਿੱਖ ਨੂੰ ਸਾਂਝ ਬਣਾਉਣੀ ਚਾਹੀਦੀ ਹੈ ਤਾਂ ਕਿ ਅਸੀਂ ਮਿਲੇ ਹੋਏ ਮਾਨਸ ਜਨਮ ਵਿੱਚ ਨਿਰੰਕਾਰ ਪਰਮੇਸ਼ਰ ਪਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਸਕੀਏ। ਇਹਨਾਂ ਪਾਵਨ ਬਚਨਾਂ ਵਿੱਚ ਜੋ ਵਾਰ 4ਵੀਂ ਦੀ ਪੌੜੀ 22ਵੀਂ ਹੈ, ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਉਚਾਰਨ ਕੀਤੇ ਹੋਏ ਅੰਮ੍ਰਿਤ ਬੋਲਾਂ ਦੀ ਵਾਰਾਂ ਦੇ ਵਿੱਚੋਂ ਇਹ ਅਖੀਰਲੀ ਪੌੜੀ ਹੈ। ਕੀ ਫਰਮਾਨ ਕਰਦੇ ਨੇ? ਧਿਆਨ ਮੂਲ ਮੂਰਤ ਗੁਰੂ, ਪੂਜਾ ਮੂਲ ਗੁਰ ਚਰਨ ਪੁਜਾਏ, ਮੰਤਰ ਮੂਲ ਗੁਰ ਵਾਕ ਹੈ, ਸੱਚ ਸ਼ਬਦ ਸਤਿਗੁਰੂ ਸੁਣਾਏ, ਚਰਨ ਉਦਕ ਪਵਿੱਤਰ ਹੈ, ਚਰਨ ਕਮਲ ਗੁਰ ਸਿੱਖ ਧੁਆਏ, ਚਰਨ ਅੰਮ੍ਰਿਤ ਕਸ ਮਲ ਕੱਟੇ, ਗੁਰ ਧੂਰੀ ਬੁਰੇ ਲੇਖ ਮਿਟਾਏ, ਸਤਨਾਮ ਕਰਤਾ ਪੁਰਖ ਵਾਹਿਗੁਰੂ ਵਿੱਚ ਹਿਰਦੈ ਸਮਾਏ, ਬਾਰਹ ਤਿਲਕ ਮਿਟਾਏ ਕਰ, ਗੁਰਮੁਖ ਤਿਲਕ ਨਿਸ਼ਾਨ ਚੜਾਏ, ਰਹੁ ਰਾਸੇ ਰਹੁ ਰਾਸ ਇਹੋ, ਇੱਕੋ ਜਪੀਐ ਹੋਰ ਤਜਾਏ, ਬਿਨ ਗੁਰ ਦਰਸ਼ਨ ਦੇਖਣਾ ਭ੍ਰਮਤਾ ਫਿਰੇ ਠੌਰ ਨਹੀਂ ਪਾਏ, ਬਿਨ ਗੁਰ ਪੂਰੇ ਆਏ ਜਾਏ, ਬਿਨ ਗੁਰ ਪੂਰੇ ਆਏ ਜਾਏ। ਸਤਿਗੁਰੂ ਜੀ ਤੋਂ ਬਿਨਾਂ ਅਰਥਾਤ ਪੂਰੇ ਗੁਰੂ ਦੇ ਚਰਨ ਪਕੜਨ ਤੋਂ ਬਿਨਾਂ, ਪੂਰੇ ਸਤਿਗੁਰੂ ਜੀ ਦੀ ਸਿੱਖਿਆ ਸਾਖੀ ਉਪਦੇਸ਼ ਅਤੇ ਦਰਸਾਈ ਹੋਈ ਮਰਿਆਦਾ 'ਤੇ ਚੱਲਣ ਤੋਂ ਬਿਨਾਂ ਜੰਮਣਾ ਮਰਨਾ ਨਹੀਂ ਮੁੱਕ ਸਕਦਾ। ਮਾਲਕ ਦੀ ਹਜ਼ੂਰੀ ਵਿੱਚ ਅਸੀਂ ਪ੍ਰਵਾਨ ਨਹੀਂ ਹੋ ਸਕਦੇ। ਤਾਂ 'ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪ੍ਰਵਾਨ ਕੀਤਾ, ਕਹਿਣ ਲੱਗੇ ਧਿਆਨ ਮੂਲ ਮੂਰਤ ਗੁਰੂ, ਪੂਜਾ ਮੂਲ ਗੁਰ ਚਰਨ ਪੁਜਾਏ। ਜਿਹੜਾ ਸੇਵਕ ਦੇ ਧਿਆਨ ਦਾ ਮੂਲ ਹੈ, ਭਾਵ ਜਿਹੜਾ ਧਿਆਨ ਜੋੜਨਾ ਹੈ ਉਹਦਾ ਮੂਲ ਮੁੱਢ ਕੀ ਹੈ? ਧਿਆਨ ਮੂਲ ਮੂਰਤ ਗੁਰੂ, ਉਹ ਹੈ ਗੁਰੂ ਦੀ ਮੂਰਤ। ਅਰਥਾਤ ਗੁਰੂ ਮੂਰਤੀ ਵਿਖੇ ਹੀ ਸਾਰੇ ਦੇ ਸਾਰੇ ਧਿਆਨ ਹਨ। ਪੂਜਾ ਮੂਲ ਗੁਰ ਚਰਨ ਪੁਜਾਏ, ਤੇ ਸਾਰੀਆਂ ਪੂਜਾ ਦਾ ਮੂਲ ਗੁਰੂ ਪਾਤਸ਼ਾਹ ਦੇ ਚਰਨਾਂ ਦੀ ਪੂਜਾ ਹੈ। ਦੁਨੀਆਂ ਦੀਆਂ ਸਾਰੀਆਂ ਦੀਆਂ ਸਾਰੀਆਂ ਮੂਰਤੀਆਂ ਜਿਨ੍ਹਾਂ ਦਾ ਵੀ ਜ਼ਿਕਰ ਕਰੋਗੇ, ਇਸ ਦੇਵਤੇ ਦੀ ਮੂਰਤੀ ਹੈ, ਇਸ ਦੇਵੀ ਦੀ ਮੂਰਤੀ ਹੈ, ਇਸ ਅਵਤਾਰੀ ਪੁਰਸ਼ ਦੀ ਆਹ ਮੂਰਤੀ ਹੈ, ਕਹਿੰਦੇ ਸਾਰਿਆਂ ਦੀਆਂ ਮੂਰਤੀਆਂ ਦਾ ਮੁੱਢ ਆ ਜਿਹੜਾ ਉਹ ਹੈ ਗੁਰਮੂਰਤ ਦਾ ਧਿਆਨ ਧਰਨਾ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਹਿਰਦੈ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਸਾਰੇ ਦੀਆਂ ਸਾਰੀਆਂ ਪੂਜਾ ਵਿੱਚੋਂ ਨਿਕਲ ਕੇ ਗੁਰੂ ਦੀ ਪੂਜਾ ਹੀ ਸਾਰਿਆਂ ਤੋਂ ਸ਼੍ਰੋਮਣੀ ਹੈ। ਗੁਰ ਮੇਰੀ ਪੂਜਾ ਗੁਰ ਗੋਬਿੰਦ, ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ, ਗੁਰ ਮੇਰਾ ਦੇਓ ਅਲੱਖ ਅਪੇਓ, ਸਰਬ ਪੂਜ ਚਰਨ ਗੁਰ ਸੇਓ। ਗੁਰੂ ਸਵਾਰਿਓ, ਇੱਥੇ ਬਚਨ ਆਇਆ ਧਿਆਨ ਮੂਲ ਮੂਰਤ ਗੁਰੂ। ਸਾਰੇ ਦੇ ਸਾਰੇ ਧਿਆਨ ਜਿਤਨੇ ਵੀ ਨੇ ਉਹਨਾਂ ਦਾ ਮੂਲ, ਉਹਨਾਂ ਦਾ ਮੁੱਢ ਹੈ ਗੁਰੂ ਦੀ ਮੂਰਤ। ਹੁਣ ਇਹ ਵੀ ਪਤਾ ਲੱਗੇ ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਹੀ, ਭਾਈ ਗੁਰਦਾਸ ਜੀ ਦੇ ਅੰਮ੍ਰਿਤ ਬੋਲਾਂ ਵਿੱਚੋਂ ਹੀ ਉਹ ਗੁਰੂ ਦੀ ਮੂਰਤ ਕਿਸ ਨੂੰ ਦੱਸਦੇ ਹਨ। ਭਾਵੇਂ ਬਹੁਤ ਥਾਵਾਂ ਤੇ ਭਾਈ ਗੁਰਦਾਸ ਜੀ ਨੇ ਪਿੱਛੇ ਜ਼ਿਕਰ ਆ ਚੁੱਕਿਆ ਇਹਨਾਂ ਸਾਰੀਆਂ ਵਾਰਾਂ ਦੀ ਵਿਆਖਿਆ ਵਿੱਚ, ਭਾਈ ਗੁਰਦਾਸ ਜੀ ਨੇ ਬਹੁਤ ਥਾਵਾਂ ਤੇ ਗੁਰੂ ਕੀ ਮੂਰਤ ਦਾ ਵਰਣਨ ਕੀਤਾ ਹੈ। ਪਰੰਤੂ ਦਾਸ ਦੋ ਤਿੰਨ ਪੰਕਤੀਆਂ ਆਪ ਸੰਗਤਾਂ ਨਾਲ ਸਾਂਝੀਆਂ ਕਰ ਦਿੰਦਾ ਹਾਂ ਕਿ ਭਾਈ ਗੁਰਦਾਸ ਜੀ ਗੁਰਮੂਰਤ ਕਿਸ ਦਾ ਧਿਆਨ ਧਰਨ ਦੀ ਪ੍ਰੇਰਨਾ ਦਿੰਦੇ ਨੇ। ਭਾਈ ਗੁਰਦਾਸ ਜੀ ਦੇ ਹੀ ਇਹਨਾਂ ਉਚਾਰਨ ਕੀਤੇ ਅੰਮ੍ਰਿਤ ਬੋਲਾਂ ਵਿੱਚੋਂ ਵਾਰ 11ਵੀਂ ਦੀ ਪੌੜੀ ਦੂਜੀ ਵਿੱਚ ਭਾਈ ਗੁਰਦਾਸ ਜੀ ਦਾ ਫੁਰਮਾਨ ਹੈ, ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਮਿਲ ਅੰਮ੍ਰਿਤ ਵੇਲਾ। ਗੁਰੂ ਦੀ ਮੂਰਤੀ ਗੁਰੂ ਦਾ ਸ਼ਬਦ ਹੀ ਹੈ, ਭਾਵ ਗੁਰੂ ਸ਼ਬਦ ਨਾਲ ਸਾਂਝ ਪਾਉਣੀ ਹੀ ਗੁਰੂ ਦੇ ਚਰਨਾਂ ਨਾਲ ਸਾਂਝ ਪਾਉਣੀ ਹੈ। ਵਾਰ 24 ਪੌੜੀ 11ਵੀਂ ਵਿੱਚ ਵੀ ਉਹਨਾਂ ਨੇ ਅੰਮ੍ਰਿਤ ਬਚਨ ਵਰਤੇ, ਗੁਰ ਮੂਰਤ ਗੁਰ ਸ਼ਬਦ ਸੁਣ ਸਾਧ ਸੰਗਤ ਆਸਣ ਨਿਰੰਕਾਰੀ। ਅਤੇ ਵਾਰ 32ਵੀਂ ਦੀ ਦੂਜੀ ਪੌੜੀ ਵਿੱਚ ਵੀ ਭਾਈ ਗੁਰਦਾਸ ਜੀ ਨੇ ਇਹੋ ਹੀ ਅੰਮ੍ਰਿਤ ਬਚਨ ਉਚਾਰਨ ਕੀਤੇ ਨੇ, ਗੁਰ ਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਸਾਮਸਰ ਪਰਵਾਣਾ। ਕਹਿਣ ਦਾ ਭਾਵ ਕਿ ਬਾਹਰ ਜਾਣ ਦੀ ਹੋਰ ਇੱਧਰ ਉੱਧਰ ਵਿਆਖਿਆ ਲੱਭਣ ਦੀ ਸਾਨੂੰ ਲੋੜ ਨਹੀਂ, ਭਾਈ ਗੁਰਦਾਸ ਜੀ ਦੇ ਅੰਮ੍ਰਿਤ ਬੋਲਾਂ ਦੀ ਵਿਆਖਿਆ ਉਹਨਾਂ ਦੀ ਆਪਣੀ ਪਾਵਨ ਪਵਿੱਤਰ ਰਚਨਾ ਵਿੱਚੋਂ, ਉਹਨਾਂ ਦੀਆਂ ਵਾਰਾਂ ਵਿੱਚੋਂ ਹੀ ਸਾਨੂੰ ਉਹਦੇ ਪ੍ਰਮਾਣ ਮਿਲ ਰਹੇ। ਇਸ ਲਈ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਵਿੱਚ ਆਪਣਾ ਧਿਆਨ ਜੋੜ ਲਿਆ, ਭਾਵ ਸ਼ਬਦ ਗੁਰੂ ਸੁਰਤ ਧੁਨ ਚੇਲਾ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਵਿੱਚ ਆਪਣੀ ਸੁਰਤ ਜੋੜ ਲਈ, ਧਿਆਨ ਜੋੜ ਲਿਆ, ਸਮਝ ਲੈਣਾ ਵੀ ਉਹਨਾਂ ਸਾਰੇ ਦੀਆਂ ਸਾਰੀਆਂ ਮੂਰਤੀਆਂ ਦਾ ਧਿਆਨ ਧਰ ਲਿਆ। ਮਤਲਬ ਗੁਰਸਿੱਖ ਨੂੰ ਕਿਸੇ ਹੋਰ ਮੂਰਤੀ, ਗੁਰਸਿੱਖ ਨੂੰ ਹੋਰ ਕਿਸੇ ਦੇਵੀ ਦੇਵਤੇ ਦੀ ਪੂਜਾ ਦੀ ਲੋੜ ਹੀ ਨਹੀਂ ਰਹਿ ਗਈ ਜਦੋਂ ਗੁਰਸਿੱਖ ਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਲਈ। ਗੁਰਸਿੱਖ ਨੂੰ ਹੋਰ ਕਿਸੇ ਦੁਨੀਆਂ ਵਿੱਚ ਦੇਵੀ ਦੇਵਤੇ ਅਤੇ ਅਵਤਾਰਾਂ ਦੀ ਪੂਜਾ ਕਰਨ ਦੀ ਲੋੜ ਹੀ ਨਹੀਂ ਜੇ ਗੁਰਸਿੱਖ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਸਾਹਿਬ ਦਾ ਦੀਦਾਰ ਤੇ ਦਰਸ਼ਨ ਕਰਕੇ ਗੁਰੂ ਦੇ ਚਰਨਾਂ ਨਾਲ ਸਾਂਝ ਪਾ ਲੈਂਦਾ ਹੈ। ਗੁਰੂ ਦੇ ਚਰਨਾਂ ਨਾਲ ਜੁੜਨਾ ਹੀ ਸਾਰਿਆਂ ਤੋਂ ਸ਼੍ਰੋਮਣੀ ਪੂਜਾ ਹੈ। ਫਿਰ ਬਚਨ ਵਰਤੇ, ਮੰਤਰ ਮੂਲ ਗੁਰਵਾਕ ਹੈ, ਸੱਚਾ ਸ਼ਬਦ ਸਤਿਗੁਰੂ ਸੁਣਾਏ। ਜਿਵੇਂ ਸਾਰੀਆਂ ਮੂਰਤਾਂ ਨੂੰ ਛੱਡ ਕੇ ਗੁਰੂ ਦਾ ਧਿਆਨ ਧਰਨਾ, ਸਾਰੀਆਂ ਪੂਜਾ ਨੂੰ ਛੱਡ ਕੇ ਗੁਰੂ ਦੇ ਚਰਨਾਂ ਦੀ ਪੂਜਾ ਕਰਨੀ, ਹੁਣ ਤੀਸਰਾ ਬਚਨ ਵਰਤਿਆ, ਸਾਰੇ ਦੇ ਸਾਰੇ ਦੁਨਿਆਵੀ ਮੰਤਰਾਂ ਨੂੰ ਛੱਡ ਕੇ ਸਾਰਿਆਂ ਦਾ ਜਿਹੜਾ ਮੂਲ ਹੈ ਉਹ ਹੈ ਗੁਰੂ ਦਾ ਬਚਨ, ਸਤਿਗੁਰੂ ਜੀ ਦੇ ਬਚਨਾਂ ਨੂੰ ਜੀਵਨ ਵਿੱਚ ਕਮਾ ਲੈਣਾ। ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਹੀ ਮੰਤਰ ਦੇ ਰੂਪ ਵਿੱਚ ਕਮਾ ਲਿਆ ਹੈ, ਉਹਨਾਂ ਨੂੰ ਕਿਸੇ ਹੋਰ ਮੰਤਰ ਦੀ ਲੋੜ ਨਹੀਂ, ਨਾ ਉਹਨਾਂ ਨੂੰ ਕਿਸੇ ਹੋਰ ਦੁਨਿਆਵੀ ਪਾਸੋਂ, ਨਾ ਕਿਸੇ ਸੰਸਾਰੀ ਦੇਹਧਾਰੀ ਪਾਸੋਂ ਉਹਨਾਂ ਨੂੰ ਕੋਈ ਮੰਤਰ ਲੈਣ ਦੀ ਲੋੜ ਹੈ ਕਿ ਮੈਨੂੰ ਗੁਰਮੰਤਰ ਦਿਓ, ਮੈਨੂੰ ਆਪਣੇ ਉਪਦੇਸ਼ ਦੀ ਦਾਤ ਦਿਓ। ਸਿੱਖ ਨੂੰ ਕੋਈ ਲੋੜ ਨਹੀਂ ਹੈ। ਜਦੋਂ ਗੁਰਸਿੱਖ ਗੁਰੂ ਦੇ ਬਚਨਾਂ ਨੂੰ ਸਤ ਕਰਕੇ ਮੰਨ ਲੈਂਦਾ ਹੈ ਤੇ ਗੁਰੂ ਦੇ ਬਚਨਾਂ ਨੂੰ ਆਪਣੇ ਮਨ ਹਿਰਦੇ ਵਿੱਚ ਟਿਕਾ ਲੈਂਦਾ ਹੈ, ਸਤਿਗੁਰ ਬਚਨ ਬਚਨ ਹੈ ਸਤਿਗੁਰ, ਪਾਦਰ ਮੁਕਤ ਜਣਾਵੈ ਗੁਰ, ਕਿਸੇ ਹੋਰ ਮੰਤਰ ਦੀ ਸਿੱਖ ਨੂੰ ਲੋੜ ਹੀ ਨਹੀਂ ਰਹਿ ਜਾਂਦੀ। ਸੱਚ ਸ਼ਬਦ ਸਤਿਗੁਰੂ ਸੁਣਾਏ, ਕਿਉਂਕਿ ਸੱਚਾ ਸ਼ਬਦ ਸਤਿਗੁਰੂ ਹੀ ਸੁਣਾਉਂਦਾ ਹੈ। ਸੱਚੇ ਸ਼ਬਦ ਦੀ ਦਾਤ ਸੱਚੇ ਸਤਿਗੁਰੂ ਦੇ ਚਰਨਾਂ ਵਿੱਚੋਂ ਹੀ ਮਿਲਦੀ ਹੈ। ਫਿਰ ਅਗਲਾ ਬਚਨ ਉਚਾਰਿਆ, ਚਰਨੋਦਕ ਪਵਿੱਤਰ ਹੈ, ਚਰਨ ਕਮਲ ਗੁਰਸਿੱਖ ਧੋਆਏ। ਗੁਰੂ ਦੇ ਚਰਨਾਂ ਕਮਲਾਂ ਨੂੰ ਸਤਿਗੁਰੂ ਜੀ ਦੇ ਸਿੱਖ ਹੀ ਧੋਂਦੇ ਹਨ, ਤੇ ਉਸ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦਾ ਫਿਰ ਚਰਨੋਦਕ ਚਰਨ ਪੌਲ ਲੈਂਦੇ ਨੇ, ਜੋ ਬੜਾ ਪਵਿੱਤਰ ਤੇ ਨਿਰਮਲ ਜਲ ਹੋ ਗਿਆ। ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪਿਲਾਇਆ। ਤੋ ਗੁਰਸਿੱਖ ਜਿਹੜਾ ਉਹਨੂੰ ਕਿਤੇ ਵੀ ਹੋਰ ਸੰਸਾਰ ਜਗਤ ਵਿੱਚ ਭਟਕਣ ਦੀ ਲੋੜ ਨਹੀਂ ਹੈ, ਠੋਕਰਾਂ ਖਾਣ ਦੀ ਲੋੜ ਨਹੀਂ, ਸਤਿਗੁਰੂ ਦੇ ਚਰਨਾਂ ਨਾਲ ਜੁੜੇ ਤੇ ਗੁਰੂ ਦੇ ਚਰਨਾਂ ਕਮਲਾਂ ਵਿੱਚ ਹੀ ਆਤਮਿਕ ਆਨੰਦ ਤੇ ਆਤਮਿਕ ਸੁੱਖ ਹੈ। ਚਰਨਾਮ੍ਰਿਤ ਕਸ ਮਲ ਕੱਟੇ, ਗੁਰ ਧੂਰੀ ਬੁਰੇ ਲੇਖ ਮਿਟਾਏ। ਐਸੀ ਕਮਾਲ ਦੀ ਬਾਤ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਜਿਹੜਾ ਸਤਿਗੁਰੂ ਦੇ ਚਰਨਾਂ ਦਾ ਅੰਮ੍ਰਿਤ ਹੈ ਨਾ, ਚਰਨਾਮ੍ਰਿਤ, ਗੁਰੂ ਦੇ ਚਰਨਾਂ ਦਾ ਅੰਮ੍ਰਿਤ ਕੀ ਕਰਦਾ? ਕਸਮਲ ਕੱਟੇ, ਸਾਰੇ ਦੇ ਸਾਰੇ ਪਾਪਾਂ ਨੂੰ ਕੱਟ ਦਿੰਦਾ। ਸਾਰੇ ਦੇ ਸਾਰੇ ਸਾਡੇ ਅੰਦਰ ਦੇ ਮਨ ਹਿਰਦੇ ਦੇ ਪਾਪ ਧੋਤੇ ਜਾਂਦੇ ਆ। ਗੁਰੂ ਦੇ ਚਰਨਾਂ ਦਾ ਅੰਮ੍ਰਿਤ ਪਾਪਾਂ ਨੂੰ ਕੱਟ ਦਿੰਦਾ। ਗੁਰ ਧੂੜੀ ਬੁਰੇ ਲੇਖ ਮਿਟਾਏ, ਸਤਿਗੁਰ ਦੇ ਚਰਨਾਂ ਦੀ ਧੂੜੀ ਸਾਰੇ ਦੇ ਸਾਰੇ ਬੁਰੇ ਤੇ ਖੋਟੇ ਲਿਖੇ ਲੇਖਾਂ ਨੂੰ ਵੀ ਮਿਟਾ ਦਿੰਦੀ। ਜਦੋਂ ਸਤਿਗੁਰੂ ਦੇ ਚਰਨਾਂ 'ਚ ਆਉਂਦੇ ਨਾ, ਆ ਮਸਤਕ ਲੱਗਦਾ ਸਤਿਗੁਰੂ ਦੇ ਚਰਨਾਂ 'ਤੇ ਆਣ ਕੇ ਸਾਡਾ, ਤੇ ਸਾਧ ਸੰਗਤ ਤੇ ਸੱਚ ਦੇ ਸ਼ਰਧਾ ਭਾਵਨਾ ਦੇ ਨਾਲ ਪ੍ਰੇਮ ਵਿੱਚ ਭਿੱਜ ਕੇ ਕਿਤੇ ਸਤਿਗੁਰੂ ਜੀ ਦੇ ਪਾਸ ਆ ਕੇ ਨਮਸਕਾਰ ਕਰੋ। ਜਦੋਂ ਚਰਨ ਧੂੜੀ ਕਿਤੇ ਮੱਥੇ 'ਤੇ ਲੱਗ ਜੇ ਸਾਧ ਸੰਗਤ ਤੇ ਸੱਚਾਈ ਦੇ, ਮੱਥੇ ਦੇ ਲਿਖੇ ਹੋਏ ਬੁਰੇ ਲੇਖਾਂ ਨੂੰ ਵੀ ਮੇਟ ਕੇ ਸ਼ੁਭ ਲੇਖ ਬਣਾ ਦਿੰਦੀ। ਸਤਿਗੁਰ ਦੇ ਚਰਨਾਂ ਦੀ ਧੂੜੀ ਵਿੱਚ ਸਮਰੱਥਾ ਹੈ, ਤਾਕਤ ਹੈ ਕਿ ਬੁਰੇ ਲੇਖ ਮਿਟਾ ਕੇ ਇਹਨੇ ਸ਼ੁਭ ਲੇਖ ਬਣਾ ਦੇਣੇ ਨੇ। ਹੋਰ ਗੁਰਸਿੱਖ ਕੀ ਕਰੇ? ਸਤਨਾਮ ਕਰਤਾ ਪੁਰਖ ਵਾਹਿਗੁਰੂ ਵਿੱਚ ਹਿਰਦੈ ਸਮਾਏ। ਜਿਹੜਾ ਗੁਰੂ ਦਾ ਦੱਸਿਆ ਹੋਇਆ ਮੰਤਰ ਅਰਥਾਤ ਮੂਲ ਮੰਤਰ ਹੈ, ਗੁਰਮੰਤਰ ਹੈ, ਉਹਨਾਂ ਨੂੰ ਆਪਣੇ ਮਨ ਹਿਰਦੇ ਵਿੱਚ ਵਸਾਏ। ਜਦੋਂ ਪੰਜਾਂ ਪਿਆਰਿਆਂ ਕੋਲੋਂ ਆਪਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਹਾਂ ਤਾਂ ਸਾਧ ਸੰਗਤ ਪੰਜ ਪਿਆਰੇ ਜਿੱਥੇ ਸਾਨੂੰ ਪੰਜ ਬਾਣੀਆਂ ਦਾ ਨਿਤਨੇਮ ਕਰਨ ਦੀ ਪ੍ਰੇਰਨਾ ਦਿੰਦੇ ਆ ਕਿ ਸਵੇਰੇ ਪੰਜ ਬਾਣੀਆਂ ਪੜ੍ਹਨੀਆਂ, ਜਪਜੀ ਸਾਹਿਬ ਦਾ ਪਾਠ ਕਰਨਾ, ਅੰਮ੍ਰਿਤ ਵੇਲੇ ਜਾਪ ਸਾਹਿਬ ਦਾ ਪਾਠ ਕਰਨਾ, ਇਹ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਨੇ। ਜਪਜੀ ਸਾਹਿਬ, ਜਾਪ ਸਾਹਿਬ, ਤਾਉ ਪ੍ਰਸਾਦ ਸਵਈਏ ਭਾਵ ਸਰਾਵਗ ਸੁਧ ਸਮੂਹ ਸਧਾਨ ਕੇ ਵਾਲੇ, ਚੌ ਪਈ ਸਾਹਿਬ ਹਮਰੀ ਕਰੋ ਹਾਥ ਤੈ ਰਸ਼ਾ, ਅਤੇ ਆਨੰਦ ਸਾਹਿਬ ਪੂਰਾ 40 ਪੌੜੀਆਂ। ਸ਼ਾਮ ਪਏ ਸੋ ਦਾ ਰਹਿ ਰਾਜ ਸਾਹਿਬ ਦਾ ਪਾਠ, ਰਾਤ ਨੂੰ ਸੌਣ ਲੱਗਿਆਂ ਸੋਹਿਲਾ ਸਾਹਿਬ ਦੀ ਪਾਵਨ ਬਾਣੀ, ਜਿਸ ਨੂੰ ਆਪਾਂ ਕੀਰਤਨ ਸੋਹਿਲਾ ਵੀ ਆਖਦੇ ਹਾਂ, ਉਹ ਬਾਣੀ ਪੜ੍ਹਨੀ। ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਨਿਤਨੇਮ ਦੇ ਨਾਲ ਸਿਮਰਨ ਭਾਵ ਮੂਲ ਮੰਤਰ ਗੁਰਮੰਤਰ ਦਾ ਜਾਪ ਵੀ ਕਰਨਾ ਹੈ। ਇਹ ਪੰਜਾਂ ਪਿਆਰਿਆਂ ਦੁਆਰਾ ਰਹਿਤ ਮਰਿਆਦਾ ਦੇ ਵਿੱਚ ਦ੍ਰਿੜ ਕਰਾਇਆ ਜਾਂਦਾ ਹੈ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ, ਵੇਖੋ ਇਹ ਮਰਿਆਦਾ ਕਦੋਂ ਦੀ ਹੈ? ਖੰਡੇ ਬਾਟੇ ਦੀ ਪੌਲ ਛਕਾ ਕੇ ਜਿਵੇਂ ਦਾਸ ਨੇ ਬੇਨਤੀ ਕੀਤੀ, ਉਹ ਤੇ ਪੰਜ ਪਿਆਰਿਆਂ ਨੇ ਜੋ ਕਲਗੀਧਰ ਪਾਤਸ਼ਾਹ ਜੀ ਨੇ ਦੱਸੀ, ਉਹ ਰਹਿਤ ਮਰਿਆਦਾ ਭਾਈ ਗੁਰਦਾਸ ਜੀ ਦੱਸ ਰਹੇ ਵੀ ਸਾਡੇ ਵਕਤ ਸਾਡੇ ਸਮੇਂ ਵੀ ਭਾਈ ਗੁਰਦਾਸ ਜੀ ਕਹਿ ਰਹੇ ਇਹ ਮਰਿਆਦਾ ਹੈ ਕਿਹੜੀ? ਸਤਨਾਮ ਕਰਤਾ ਪੁਰਖ ਵਾਹਿਗੁਰੂ ਵਿੱਚ ਹਿਰਦੈ ਸਮਾਏ। ਮੂਲ ਮੰਤਰ ਤੇ ਗੁਰਮੰਤਰ ਦੇ ਜਾਪ ਦਾ ਜ਼ਿਕਰ ਕਰ ਰਹੇ ਹਨ, ਕਿਉਂਕਿ ਕਲਗੀਧਰ ਪਾਤਸ਼ਾਹ ਨੇ ਤੇ ਖੰਡੇ ਬਾਟੇ ਦੀ ਪੌਲ ਜਦੋਂ ਛਕਾਈ ਹੈ, ਉਸ ਵੇਲੇ ਖੰਡੇ ਬਾਟੇ ਦੀ ਪੌਲ ਛਕਾਉਣ ਵੇਲੇ ਤਿੰਨ ਬਾਣੀਆਂ ਕਲਗੀਧਰ ਪਾਤਸ਼ਾਹ ਜੀ ਦੀਆਂ ਆਪਣੀਆਂ ਉਚਾਰਨ ਕੀਤੀਆਂ ਨੇ, ਜਿਹੜੀਆਂ ਦਸਵੇਂ ਜਾਮੇ 'ਚ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰੀਆਂ। ਉਹਨਾਂ ਵਿੱਚ ਜਾਪ ਸਾਹਿਬ, ਤਾਉ ਪ੍ਰਸਾਦ ਸਵਈਏ ਅਤੇ ਚੌਪੀ ਸਾਹਿਬ ਹੈ। ਭਾਈ ਗੁਰਦਾਸ ਜੀ ਦੱਸਦੇ ਅੰਮ੍ਰਿਤ ਵੇਲੇ ਕਿਵੇਂ ਸਿਮਰਨ ਕਰਨਾ ਹੈ, ਕਾਹਦਾ ਸਿਮਰਨ ਕਰਨਾ ਹੈ। ਸਤਨਾਮ ਕਰਤਾ ਪੁਰਖ ਵਾਹਿਗੁਰੂ ਵਿੱਚ ਹਿਰਦੈ ਸਮਾਏ। ਇਹ ਹਿਰਦੇ ਦੇ ਵਿੱਚ ਵਸਾਵੇ ਕੀ? ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਜਿਹੜਾ ਵਾਹਿਗੁਰੂ ਸ਼ਬਦ ਹੈ ਗੁਰਮੰਤਰ ਹੈ, ਉੱਠਦਿਆਂ ਬਹਿੰਦਿਆਂ ਵਿਚਰਦਿਆਂ ਕੰਮ ਕਾਰ ਕਿਰਤ ਕਰਦਿਆਂ ਵਾਹਿਗੁਰੂ ਮੰਤਰ ਦਾ ਜਾਪ, ਅਤੇ ਮੂਲ ਮੰਤਰ ਹੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਮੂਲ ਮੰਤਰ ਦਾ ਜਾਪ, ਵਾਹਿਗੁਰੂ ਗੁਰਮੰਤਰ ਦਾ ਜਾਪ ਜਪੇ, ਪਰ ਨਾਲ ਕਹਿੰਦੇ ਵਾਹਿਗੁਰੂ ਵਿੱਚ ਹਿਰਦੈ ਸਮਾਏ। ਇਸ ਵਾਹਿਗੁਰੂ ਗੁਰਮੰਤਰ ਨੂੰ ਹਿਰਦੇ ਵਿੱਚ ਵਸਾਵੇ ਜਿਹੜਾ ਗੁਰੂ ਦਾ ਸਿੱਖ ਹੈ। ਇਹ ਜਿਹੜਾ ਮੂਲ ਮੰਤਰ ਹੈ, ਨਿਰੰਕਾਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਵਿਆਖਿਆ ਹੈ, ਉਸ ਦੇ ਮਹਾਨ ਗੁਣਾਂ ਦੀ ਵਿਚਾਰ ਹੈ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅਦੁੱਤੀ ਨਿਰੰਕਾਰ ਇੱਕ ਹੈ, ਉਸ ਦਾ ਨਾਮ ਸੱਚਾ ਹੈ, ਉਹ ਸਾਰੀ ਦੀ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਪੈਦਾ ਕਰਨ ਵਾਲਾ ਹੈ। ਪੈਦਾ ਕਰਨ ਤੋਂ ਬਾਅਦ ਪੁਰਖ ਸਾਰਿਆਂ ਵਿੱਚ ਵਿਆਪਕ ਹੈ, ਉਸ ਨੂੰ ਕਿਸੇ ਦਾ ਡਰ ਨਹੀਂ ਹੈ, ਭਾਵ ਉਹ ਪਰਮਾਤਮਾ ਡਰ ਤੋਂ ਰਹਿਤ ਹੈ। ਉਸ ਦਾ ਕਿਸੇ ਨਾਲ ਵੈਰ ਨਹੀਂ ਹੈ, ਕਿਸੇ ਨਾਲ ਵੈਰ ਨਹੀਂ ਰੱਖਦਾ। ਅਕਾਲ ਪੁਰਖ ਪਰਮਾਤਮਾ ਦਾ ਸਰੂਪ ਕਾਲ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ। ਪਰਮੇਸ਼ਰ ਜੂਨਾਂ ਵਿੱਚ ਨਹੀਂ ਆਉਂਦਾ, ਉਹ ਆਪਣੇ ਆਪ ਤੋਂ ਸੁਤੇ ਸਿੱਧ ਪ੍ਰਕਾਸ਼ਮਾਨ ਹੈ। ਜੇਕਰ ਐਸੇ ਨਿਰੰਕਾਰ ਪ੍ਰਭੂ ਦੀ ਪ੍ਰਾਪਤੀ ਕਰਨੀ ਹੈ, ਉਸ ਦਾ ਸਾਧਨ ਹੈ ਗੁਰੂ ਦੀ ਕਿਰਪਾ, ਸਤਿਗੁਰ ਦੀ ਬਖਸ਼ਿਸ਼। ਐਸੇ ਨਿਰੰਕਾਰ ਪਰਮਾਤਮਾ ਨੂੰ ਜਪਣਾ ਕਰੀਏ ਜਿਹੜਾ ਪਰਮਾਤਮਾ ਆਦਿ ਤੋਂ ਅਵਿਨਾਸੀ ਹੈ, ਆਦਿ ਤੋਂ ਸੱਚ ਹੈ। ਜਦੋਂ ਜਗਤ ਰਚਨਾ ਅਜੇ ਉਹਨੇ ਨਹੀਂ ਸੀ ਕੀਤੀ, ਜਿਹੜਾ ਪਰਮੇਸ਼ਰ ਉਸ ਵੇਲੇ ਵੀ ਹੈਗਾ ਸੀ, ਕਾਇਮ ਸੀ। ਜਿਹੜਾ ਪਰਮਾਤਮਾ ਜਦੋਂ ਦਾ ਜਗਤ ਰਚਿਆ ਅਤੇ ਯੁੱਗਾਂ ਦੀ ਸ਼ੁਰੂਆਤ ਹੋਈ ਹੈ, ਉਦੋਂ ਤੋਂ ਵੀ ਸੱਚ ਹੈ, ਸਦੀਵੀ ਹੈ, ਅੱਜ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਹੋਏਗਾ। ਅਵਿਨਾਸੀ ਹੈ, ਸਦੀਵੀ ਕਾਲ ਵਾਸਤੇ ਹੋਂਦ ਵਾਲਾ ਹੈ। ਉਸ ਨਿਰੰਕਾਰ ਪਰਮੇਸ਼ਰ ਪਰਮਾਤਮਾ ਨੂੰ ਜਪੀਏ, ਵਾਹਿਗੁਰੂ ਗੁਰਮੰਤਰ ਨੂੰ ਜਪੀਏ ਅਤੇ ਆਪਣੇ ਮਨ ਹਿਰਦੇ ਦੇ ਵਿੱਚ ਵਸਾਈਏ। ਭਾਈ ਗੁਰਦਾਸ ਜੀ ਕਹਿਣ ਲੱਗੇ, ਇਹ ਸਾਡੇ ਸਤਿਗੁਰੂ ਦੀ ਬਖਸ਼ਿਸ਼ ਕੀਤੀ ਹੋਈ ਸਿੱਖਿਆ ਹੈ, ਇਹ ਸਾਡੇ ਗੁਰੂ ਪਾਤਸ਼ਾਹ ਜੀ ਦਾ ਦਿੱਤਾ ਹੋਇਆ ਮਹਾਨ ਉਪਦੇਸ਼ ਹੈ। ਹੋਰ ਕੀ ਕਰੇ ਗੁਰੂ ਦਾ ਸਿੱਖ, ਬਾਰਾਂ ਤਿਲਕ ਮਿਟਾਏ ਕਰ, ਗੁਰਮੁਖ ਤਿਲਕ ਨਿਸ਼ਾਨ ਚੜਾਏ। ਜਿਵੇਂ ਪਿੱਛੇ ਬਚਨ ਆਏ ਕਿ ਭਾਈ ਗੁਰਦਾਸ ਜੀ ਨੇ ਬਚਨ ਵਰਤੇ, ਜਿਹੜਾ ਗੁਰੂ ਦਾ ਸਿੱਖ ਆ, ਇਸ ਨੂੰ ਕਿਸੇ ਦੇ ਹੋਰ ਕੋਲੋਂ ਮੰਤਰ ਲੈਣ ਦੀ ਲੋੜ ਨਹੀਂ, ਗੁਰੂ ਦੇ ਬਚਨਾਂ ਨੂੰ ਹੀ ਆਪਣੇ ਜੀਵਨ ਚ ਕਮਾਉਂਦਾ ਹੈ। ਗੁਰੂ ਤੋਂ ਬਿਨਾਂ, ਸਤਿਗੁਰੂ ਤੋਂ ਬਗੈਰ ਸਿੱਖ ਨੂੰ ਕਿਸੇ ਹੋਰ ਮੂਰਤੀ ਦਾ ਧਿਆਨ ਧਰਨ ਦੀ ਲੋੜ ਨਹੀਂ ਹੈ। ਸਤਿਗੁਰ ਦੇ ਚਰਨਾਂ ਨਾਲ ਜੁੜਨ ਤੋਂ ਬਿਨਾਂ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਨ ਦੀ ਲੋੜ ਨਹੀਂ ਹੈ। ਸਿਰਫ ਗੁਰੂ ਦੇ ਚਰਨਾਂ ਨਾਲ ਸਿੱਖ ਜੁੜੇ, ਇਹ ਗੁਰੂ ਨੂੰ ਹੀ ਆਪਣਾ ਸਾਰਾ ਕੁਛ ਮੰਨੇ। ਹੁਣ ਬਚਨ ਵਰਤੇ ਛੇਵੀਂ ਪੰਕਤੀ ਚ ਭਾਈ ਗੁਰਦਾਸ ਜੀ ਕਹਿਣ ਲੱਗੇ, ਬਾਰਾਂ ਤਿਲਕ ਮਿਟਾਏ ਕਰ, ਗੁਰਮੁਖ ਤਿਲਕ ਨਿਸ਼ਾਨ ਚੜਾਏ। ਜਿਵੇਂ ਸਾਧੂ ਲੋਕ ਨੇ ਨਾ, ਕਈ ਹਿੰਦੂ ਮਤ ਦੇ ਵਿੱਚ ਵੈਸ਼ਨਵ ਸਾਧੂ ਨੇ, ਬਰਾਗੀ ਨੇ, ਉਹ ਆਪਣੇ ਸਰੀਰ ਦੇ ਉੱਤੇ ਬਾਰਾਂ ਤਿਲਕ ਲਾਉਂਦੇ ਨੇ, ਪਰ ਜਿਹੜਾ ਸਿੱਖ ਹੈ, ਇਹਨਾਂ ਸਾਰੇ ਦੇ ਸਾਰੇ ਸੰਸਿਆਂ ਨੂੰ, ਭਰਮਾਂ ਨੂੰ, ਪਖੰਡਾਂ ਨੂੰ, ਕਰਮਕਾਂਡਾਂ ਨੂੰ ਮਿਟਾ ਦਿੰਦਾ ਹੈ, ਭਾਵ ਇਹਨਾਂ ਦੇ ਰਸਤੇ ਤੇ ਨਹੀਂ ਚੱਲਦਾ। ਗੁਰਸਿੱਖ ਨੂੰ ਕੋਈ ਤਿਲਕ ਨਹੀਂ ਲਾਉਣ ਦੀ ਲੋੜ। ਗੁਰਮੁਖ ਤਿਲਕ ਨਿਸ਼ਾਨ ਚੜਾਏ, ਇਹ ਤੇ ਗੁਰਮੁਖ ਗੁਰੂ ਦੇ ਰਸਤੇ ਦੇ ਉੱਤੇ ਚੱਲ ਕੇ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ ਗੁਰੂ ਦੇ ਸ਼ਬਦ ਵਿੱਚ ਜਿਹੜੀ ਆਪਣੀ ਸੁਰਤ ਜੋੜਦਾ ਨਾ, ਆਪਣੀ ਬਿਰਤੀ ਨੂੰ ਉੱਚੀ ਬਣਾ ਲੈਂਦਾ, ਗੁਰੂ ਸ਼ਬਦ ਦਾ ਹੀ ਤਿਲਕ ਜਿਹੜਾ ਇਹ ਲਾਉਂਦਾ ਹੈ ਗੁਰਸਿੱਖ, ਤੇ ਲਾਉਂਦਾ ਆਪਣੀ ਸੁਰਤ ਦੁਆਰਾ। ਗੁਰਸਿੱਖ ਨੂੰ ਕੋਈ ਆਪਣੇ ਤਨ ਦੇ ਉੱਤੇ ਤਿਲਕ ਆਦਿਕ ਲਾਉਣ ਦੀ ਲੋੜ ਨਹੀਂ। ਇਹ ਜਿਹੜਾ ਸ਼ਬਦ ਦਾ ਨਿਸ਼ਾਨ ਹੈ ਨਾ ਸਿੱਖ ਦੇ ਕੋਲ, ਸ਼ਬਦ ਦੀ ਨਿਸ਼ਾਨੀ ਹੈ, ਇਹ ਮਾਲਕ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਹਜ਼ੂਰੀ ਨਿਰੰਕਾਰ ਪਰਮਾਤਮਾ ਦੀ ਦਰਗਾਹ ਤੱਕ ਨਾਲ ਜਾਏਗੀ। ਗੁਰੂ ਦਾ ਸ਼ਬਦ, ਜਿਹੜੇ ਦੁਨਿਆਵੀ ਤਿਲਕ ਲਾਏ ਸਰੀਰ ਦੇ ਉੱਤੇ, ਕੇਸਰ ਆਦਿਕ ਦਾ ਤਿਲਕ ਲਾ ਲਿਆ, ਚੰਦਨ ਦਾ ਤਿਲਕ ਲਾ ਲਿਆ, ਇਹਦੇ ਇੱਥੇ ਰਹਿ ਜਾਣੇ ਦੁਨੀਆਂ 'ਚ। ਇਸ ਲਈ ਜਿਹੜਾ ਗੁਰਸਿੱਖ ਹੈ, ਭਾਈ ਗੁਰਦਾਸ ਜੀ ਕਹਿੰਦੇ, ਉਹ ਗੁਰ ਸ਼ਬਦ ਦਾ ਤਿਲਕ ਲਾਉਂਦਾ ਹੈ। ਗੁਰਮੁਖ ਤਿਲਕ ਨਿਸ਼ਾਨ ਚੜਾਏ, ਗੁਰਮੁਖ ਗੁਰੂ ਦੇ ਸ਼ਬਦ ਦਾ ਤਿਲਕ ਚੜਾਵੇ, ਭਾਵ ਪ੍ਰਤੱਖ ਰੂਪ ਦੇ ਵਿੱਚ ਜਿਹੜੀ ਸੁਰਤ ਹੈ ਨਾ, ਉਹਨੂੰ ਸ਼ਬਦ ਵਿੱਚ ਜੋੜੇ ਤੇ ਆਪਣੀ ਸੁਰਤ ਨੂੰ ਆਤਮਿਕ ਮੰਡਲ ਦੇ ਵਿੱਚ ਲੈ ਜਾਏ। ਇਹ ਐਸਾ ਤਿਲਕ ਹੈ ਗੁਰ ਸ਼ਬਦ ਦਾ, ਜਿਹੜਾ ਪ੍ਰੀਤਮ ਦੇ ਘਰ ਤੱਕ, ਵਾਹਿਗੁਰੂ ਦੇ ਚਰਨਾਂ ਤੱਕ ਲੈ ਜਾਂਦਾ ਹੈ। ਇਹ ਵੀ ਦਾਸ ਸੰਖੇਪ ਦੇ ਵਿੱਚ ਜ਼ਿਕਰ ਕਰਦੇ ਕਿ ਬਾਰਾਂ ਤਿਲਕ ਜਿਹੜੇ ਵੈਸ਼ਨਵ ਸਾਧੂ, ਵੈਰਾਗੀ ਸਾਧੂ ਆਦਿਕ ਲਾਉਂਦੇ ਆ, ਇਹ ਹਿੰਦੂ ਮਤ ਦੇ ਵਿੱਚ ਭਾਈ ਗੁਰਦਾਸ ਜੀ ਨੇ ਸਾਰੇ ਕਰਮ ਕਾਂਡਾਂ ਚੋਂ ਕੱਢ ਦਿੱਤਾ। ਵੇਖੋ, ਇਹ ਅਖੀਰਲੀ ਪੌੜੀ ਹੈ ਭਾਈ ਗੁਰਦਾਸ ਜੀ ਦੀ। ਇਹਦੇ ਵਿੱਚ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਵੀ ਸਿੱਖ ਗੁਰੂ ਤੋਂ ਬਿਨਾਂ ਕਿਸੇ ਦੇ ਹੋਰ ਮਗਰ ਨਹੀਂ ਲੱਗਦਾ, ਕਿਸੇ ਕੋਲੋਂ ਹੋਰ ਕੋਈ ਗੁਰਮੰਤਰ ਨਹੀਂ ਲੈਂਦਾ, ਕਿਸੇ ਹੋਰ ਮੂਰਤੀ ਦਾ ਧਿਆਨ ਨਹੀਂ ਕਰਦਾ। ਸਿੱਖ ਜਿਹੜਾ ਉਹ ਕਿਸੇ ਹੋਰ ਦਾ ਪੁਜਾਰੀ ਨਹੀਂ ਬਣਦਾ। ਹੁਣ ਕਹਿੰਦੇ ਉਹ ਤਿਲਕ ਆਦਿਕ ਵੀ ਨਹੀਂ ਲਾਉਂਦਾ। ਜਿਵੇਂ ਪਦਮ ਪੁਰਾਣ ਦੇ ਵਿੱਚ ਜਿਹੜੇ 18 ਪੁਰਾਣ ਨੇ ਹਿੰਦੂ ਮਤ ਦੇ, ਉਹਨਾਂ ਵਿੱਚ ਇੱਕ ਪੁਰਾਣ ਗ੍ਰੰਥ ਦਾ ਨਾਂ ਹੈ ਪਦਮ ਪੁਰਾਣ। ਉਹਦੇ ਵਿੱਚ ਲਿਖਿਆ ਮਿਲਦਾ ਹੈ ਕਿ ਜਿਹੜੇ ਵੈਸ਼ਨਵ ਸਾਧੂ ਆ, ਉਹ 12 ਤਰ੍ਹਾਂ ਦੇ ਤਿਲਕ 12 ਵੱਖ ਵੱਖ ਨਾਂ ਲੈ ਕੇ ਲਾਉਣ। ਤਿਲਕ ਵੀ 12 ਹੀ ਲਾਉਣੇ ਆ ਸਰੀਰ ਦੇ ਉੱਤੇ, ਤੇ ਜਦੋਂ ਤਿਲਕ ਲਾਉਣਾ ਉਦੋਂ ਵੱਖ ਵੱਖ ਨਾਮ ਲੈਣੇ ਆ ਜੋ ਪਰਮੇਸ਼ਰ ਦੇ ਰੱਖੇ ਆ ਉਹਨਾਂ ਨੇ, ਕਿਹੜੇ ਕਿਹੜੇ ਨਾਂ ਲੈਣੇ ਤੇ ਕਿੱਥੇ ਕਿੱਥੇ ਤਿਲਕ ਲਾਉਣਾ, ਇਹ ਵੀ ਆਪ ਜੀ ਨੇ ਸਰਵਣ ਕਰ ਲੈਣਾ। ਕੇਸ਼ਵ ਦਾ ਨਾਮ ਲੈ ਕੇ ਮੱਥੇ ਦੇ ਉੱਤੇ ਤਿਲਕ ਲਾਵੇ, ਇਹ ਪਰਮੇਸ਼ਰ ਦੇ ਨਾਂ ਰੱਖੇ ਨੇ ਸਨਾਤਨੀ ਮਤ ਦੇ ਮੁਤਾਬਕ, ਫਿਰ ਸਰਵਣ ਕਰ ਲੈਣਾ। ਨਾਲ ਨਾਲ ਇੱਕ ਇੱਕ ਨਾਮ ਲੈਣਾ ਤੇ ਵੱਖ ਵੱਖ ਸਰੀਰ ਦੇ ਅੰਗਾਂ ਦੇ ਉੱਤੇ ਤਿਲਕ ਲਾਉਣੇ, 12 ਤਿਲਕ ਜੇ ਤੇ 12 ਹੀ ਨਾਂ ਲੈਣੇ ਉਹਦੇ। ਸ਼ੁਰੂਆਤ ਵਿੱਚ ਕੇਸ਼ਵ ਦਾ ਨਾਮ ਲੈ ਕੇ ਮੱਥੇ ਦੇ ਉੱਤੇ ਤਿਲਕ ਲਾਵੇ, ਨਾਰਾਇਣ ਦਾ ਨਾਮ ਲੈ ਕੇ ਪੇਟ ਦੇ ਉੱਤੇ ਤਿਲਕ ਲਾਵੇ, ਮਾਧਵ ਦਾ ਨਾਮ ਲੈ ਕੇ ਛਾਤੀ ਦੇ ਉੱਤੇ ਤਿਲਕ ਲਾਵੇ, ਗੋਬਿੰਦ ਨਾਮ ਲੈ ਕੇ ਆਪਣੇ ਕੰਠ ਦੇ ਉੱਤੇ ਭਾਵ ਗਲੇ ਦੇ ਉੱਤੇ ਤਿਲਕ ਲਾਵੇ, ਵਿਸ਼ਨੂੰ ਦਾ ਨਾਮ ਲੈ ਕੇ ਸੱਜੀ ਕੁੱਖ ਦੇ ਉੱਤੇ ਸੱਜੀ ਵੱਖੀ ਤੇ ਤਿਲਕ ਲਾਵੇ, ਮਧਸੂਦਨ ਦਾ ਨਾਮ ਲੈ ਕੇ ਸੱਜੀ ਬਾਂਹ ਦੇ ਉੱਤੇ ਤਿਲਕ ਲਾਵੇ, ਅਤੇ ਤਿਰ ਵਿਕਰਮ ਨਾਮ ਲੈ ਕੇ ਸੱਜੇ ਕੰਧੇ ਦੇ ਉੱਤੇ ਤਿਲਕ ਲਾਵੇ, ਕੰਧੇ ਦਾ ਭਾਵ ਹੈ ਮੋਢਾ, ਮੋਢੇ ਤੇ ਤਿਲਕ ਲਾਵੇ। ਅੱਠਵਾਂ ਦੱਸਿਆ ਵਾਮਨ ਦਾ ਨਾਮ ਲੈ ਕੇ ਖੱਬੀ ਕੁੱਖ ਦੇ ਉੱਤੇ ਭਾਵ ਖੱਬੀ ਵੱਖੀ ਦੇ ਉੱਤੇ ਤਿਲਕ ਲਾਵੇ, ਸ਼੍ਰੀ ਧਰ ਕਹਿ ਕੇ ਖੱਬੀ ਬਾਂਹ ਦੇ ਉੱਤੇ ਤਿਲਕ ਲਾਵੇ, ਹਰਿਸ਼ੀਕੇਸ਼ ਦਾ ਨਾਮ ਲੈ ਕੇ ਖੱਬੇ ਕੰਧੇ ਦੇ ਉੱਤੇ ਭਾਵ ਖੱਬੇ ਮੋਢੇ ਦੇ ਉੱਤੇ ਤਿਲਕ ਲਾਵੇ, ਪਦਮ ਨਾਭ ਕਹਿ ਕੇ ਪਿੱਠ ਦੇ ਉੱਤੇ ਤਿਲਕ ਲਾਵੇ, ਤੇ ਅਖੀਰ ਵਿੱਚ ਦੱਸਿਆ ਬਾਰਵਾਂ ਦਾਮੋਦਰ ਨਾਂ ਲੈ ਕੇ ਆਪਣੀ ਕਮਰ ਦੇ ਉੱਤੇ ਤਿਲਕ ਲਾਵੇ। ਇਹ 12 ਤਿਲਕ ਨੇ, ਜਿਹੜੇ ਸਾਧੂ ਆਦਿਕ ਨੇ ਵੈਸ਼ਨਵ ਸਾਧੂ ਉਹ ਇਹ ਤਿਲਕ ਲਾਉਂਦੇ ਆ, ਇਹਨੂੰ ਪਦਮ ਪੁਰਾਣ ਵਿੱਚ ਉਪਦੇਸ਼ ਦਿੱਤਾ ਗਿਆ। ਪਰ ਜਿਹੜਾ ਗੁਰੂ ਦਾ ਸਿੱਖ ਆ ਉਹ ਇਹਨਾਂ ਕਰਮ ਕਾਂਡਾਂ ਵਿੱਚ ਨਹੀਂ ਪੈਂਦਾ। ਗੁਰਸਿੱਖ ਗੁਰਮੁਖ ਪਿਆਰਾ ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਵਿੱਚ ਜੋੜਦਾ ਆ, ਅਤੇ ਸ਼ਬਦ ਸੁਰਤ ਦਾ ਸੁਮੇਲ ਕਰਕੇ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦਾ, ਕਬੂਲ ਹੋ ਜਾਂਦਾ। ਰਹੁ ਰਾਸ ਜੀ ਰਹੁ ਰਾਸ ਇਹੋ, ਇੱਕੋ ਜਪੀਐ ਹੋਰ ਤਜਾਏ। ਹੋਰ ਰਹੁ ਰਾਸਾਂ ਵਿੱਚੋਂ ਇੱਕ ਰਹਿ ਰਾਸ ਗੁਰੂ ਦੀ ਬਾਣੀ ਨੂੰ ਜਾਣ ਕੇ ਇਸੇ ਦਾ ਹੀ ਜਾਪ ਕਰੇ, ਬਾਕੀ ਸਾਰੇ ਦੀ ਸਾਰੀਆਂ ਰਹੁ ਰੀਤਾਂ ਛੱਡ ਕੇ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਸੁਰਤ ਜੋੜੇ, ਗੁਰੂ ਦੀ ਬਾਣੀ ਵਿੱਚ ਤੇ ਗੁਰੂ ਦੀ ਬਾਣੀ ਦੁਆਰਾ ਨਾਮ ਸਿਮਰਨ ਨਾਲ ਹੀ ਸਾਂਝ ਪਾਏ। ਇਹ ਗੁਰਸਿੱਖ ਨੂੰ ਉਪਦੇਸ਼ ਦਿੱਤਾ, ਜਿਵੇਂ ਰਹਿ ਰਾਸ ਸ਼ਬਦ ਆਪਾਂ ਵਰਤਦੇ ਨਾ, ਹਰ ਕੀਰਤ ਹਮਰੀ ਰਹਿ ਰਾਸ। ਰਹਿ ਰਾਸ ਦਾ ਅਰਥ ਸਾਧ ਸੰਗਤ ਨਮਸਕਾਰ ਕਰਨੀ ਵੀ ਹੁੰਦੀ ਹੈ, ਤੇ ਰਹਿ ਰਾਸ ਦਾ ਅਰਥ ਰਹੁ ਰੀਤ ਮਰਿਆਦਾ ਵੀ ਹੁੰਦੀ ਹੈ। ਭਾਵੇਂ ਹੋਰ ਵੀ ਵੱਖ ਵੱਖ ਅਰਥ ਨੇ, ਗੁਰਮਤ ਵਿੱਚ ਇਹ ਅਰਥ ਜ਼ਿਆਦਾਤਰ ਪ੍ਰਚਲਿਤ ਨੇ। ਕਹਿਣ ਲੱਗੇ ਸਾਰੇ ਦੀਆਂ ਸਾਰੀਆਂ ਰਹੁ ਰੀਤਾਂ ਛੱਡ ਕੇ ਜਿਹੜਾ ਸਿੱਖ ਹੈ ਉਹ ਗੁਰੂ ਦੀ ਬਾਣੀ ਨੂੰ ਹੀ ਆਪਣੇ ਜੀਵਨ ਦਾ ਆਧਾਰ ਆਸਰਾ ਬਣਾਵੇ, ਹੋਰ ਸਾਰੇ ਦੇ ਸਾਰੇ ਜਾਪ ਛੱਡ ਕੇ ਇੱਕੋ ਜਪੀਐ ਹੋਰ ਤਜਾਏ, ਇੱਕ ਪਰਮੇਸ਼ਰ ਦੇ ਚਰਨਾਂ ਨਾਲ ਜੁੜਨਾ ਕਰੇ, ਬਾਕੀ ਸਾਰੇ ਦੀਆਂ ਸਾਰੀਆਂ ਰਹੁ ਰੀਤਾਂ ਨੂੰ ਛੱਡ ਦੇ। ਇੱਕ ਨੂੰ ਜਪਣ ਤੋਂ ਭਾਵ ਤੇ ਹੋਰ ਰਹੁ ਰੀਤਾਂ ਛੱਡਣੀਆਂ, ਭਾਵ ਤਰ੍ਹਾਂ ਤਰ੍ਹਾਂ ਦੇ ਦੇਵੀ ਦੇਵਤੇ ਤੇ ਕਰਮ ਕਾਂਡ ਤੇ ਬਾਕੀਆਂ ਦੀਆਂ ਬਣਾਈਆਂ ਕਿਰਤਮ ਪੂਜਾ ਦੇ ਵਿੱਚ ਗਲਤਾਨ ਨਾ ਹੋਵੇ। ਜਿਵੇਂ ਕਲਗੀਧਰ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਬਿਨ ਕਰਤਾਰ ਨਾ ਕਿਰਤਮ ਮਾਨੋ, ਆਦਿ ਅਜੂਨ ਅਜੈ ਅਬਨਾਸੀ ਤਿਹ ਪਰਮੇਸ਼ਰ ਜਨ। ਇਸ ਲਈ ਉਸ ਇੱਕ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਨਾਲ ਹੀ ਜੁੜਨਾ ਹੈ, ਇੱਕ ਦੇ ਜਾਪ ਵਿੱਚ ਹੀ ਲੀਨ ਹੋਣਾ ਹੈ। ਹੋਰ ਕੀ ਪ੍ਰੇਰਨਾ ਦਿੱਤੀ, ਬਿਨ ਗੁਰ ਦਰਸ਼ਨ ਦੇਖਣਾ ਭ੍ਰਮਤਾ ਫਿਰੇ ਠੌਰ ਨਹੀਂ ਪਾਓ ਪਾਏ। ਬਿਨਾਂ ਗੁਰੂ ਦੇ ਦਰਸ਼ਨ ਤੋਂ ਜੋ ਹੋਰ ਹੋਰ ਇੱਧਰ ਉੱਧਰ ਭਟਕਦਾ ਫਿਰਦਾ, ਹੋਰਨਾਂ ਦੇ ਦਰਸ਼ਨ ਦੀਦਾਰ ਕਰਦਾ ਫਿਰਾ, ਆਹ ਵੀ ਪੀਰ ਹੈ, ਆਹ ਵੀ ਫਕੀਰ ਹੈ, ਆਹ ਵੀ ਦੇਵਤਾ ਹੈ, ਆਹ ਵੀ ਦੇਵੀ ਹੈ, ਥਾਂ ਥਾਂ ਤੇ ਮੰਦਰ ਠਾਕਰ ਦੁਆਰੇ ਮੜੀਆਂ ਕਬਰਾਂ ਮਸਾਣਾ, ਇੱਧਰ ਉੱਧਰ ਭਟਕਦਾ ਫਿਰੇ। ਭਾਈ ਗੁਰਦਾਸ ਜੀ ਕਹਿੰਦੇ ਉਹ ਬੰਦਾ ਭੰਬਲ ਭੂਸੇ ਖਾਂਦਾ ਵਾ, ਉਹਦੀ ਜ਼ਿੰਦਗੀ ਵਿੱਚ ਟਕਾ ਨਹੀਂ ਆ ਸਕਦਾ ਜਿਹੜਾ ਆਪਣੇ ਸਤਿਗੁਰ ਦੇ ਦਰਸ਼ਨਾਂ ਤੋਂ ਬਿਨਾਂ ਥਾਂ ਥਾਂ ਭਟਕਦਾ ਫਿਰਦਾ ਹੈ। ਦੇਖੋ ਸਾਰੇ ਦੇ ਸਾਰੇ ਕਰਮ ਕਾਂਡਾਂ ਚੋਂ ਕੱਢਤਾ ਭਾਈ ਗੁਰਦਾਸ ਜੀ ਨੇ। ਗੁਰਮਤ ਮਰਿਆਦਾ ਐਸੀ ਦ੍ਰਿੜ ਕਰਾ ਰਹੇ ਨੇ ਕਿ ਆਪਣੇ ਸਤਿਗੁਰੂ ਜੀ ਦੇ ਦਰਸ਼ਨਾਂ ਤੋਂ ਬਿਨਾਂ ਹੋਰ ਕਿਸੇ ਦਾ ਵੀ ਦਰਸ਼ਨ ਨਹੀਂ ਕਰਦਾ, ਭਾਵ ਦਰਸ਼ਨ ਨਾ ਕਰਨ ਦਾ, ਆਪਣੇ ਗੁਰੂ ਦੇ ਤੁੱਲ, ਸਤਿਗੁਰੂ ਜੀ ਦੇ ਦਰਸ਼ਨ ਦੇ ਤੁੱਲ ਹੋਰ ਕਿਸੇ ਨੂੰ ਵੀ ਨਹੀਂ ਸਮਝਦਾ। ਸਤਿਗੁਰੂ ਦਾ ਦਰਸ਼ਨ ਹੀ ਜੀਵਨ ਦੇ ਵਿੱਚ ਮਹਾਨ ਹੈ, ਗੁਰੂ ਦਾ ਦਰਸ਼ਨ ਹੀ ਸਾਰਿਆਂ ਨਾਲੋਂ ਸ਼੍ਰੋਮਣੀ ਹੈ, ਗੁਰੂ ਦਾ ਦੀਦਾਰ ਹੀ ਸਾਰਿਆਂ ਨਾਲੋਂ ਉੱਤਮ ਹੈ। ਦਿਨ ਗੁਰ ਪੂਰੇ ਆਏ ਜਾਏ, ਬਿਨਾਂ ਪੂਰਨ ਗੁਰੂ ਦੇ 84 ਲੱਖ ਜੂਨਾਂ ਵਿੱਚ ਇਹ ਬੰਦਾ ਜੰਮਦਾ, ਮਰਦਾ, ਮਰਦਾ ਤੇ ਜੰਮਦਾ ਰਹਿੰਦਾ ਹੈ। ਇਸ ਲਈ ਸਤਿਗੁਰੂ ਦਾ ਹੀ ਪੱਲਾ ਪਕੜੀਏ। ਆਗਿਆ ਪਈ ਅਕਾਲ ਕੀ ਕਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਾਰਿਆਂ ਨਾਲੋਂ ਸ਼੍ਰੋਮਣੀ ਮੇਰਾ ਸਤਿਗੁਰੂ ਹੈ। ਸ਼ਬਦ ਗੁਰਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬੌਰਾਨੰਗ। ਇਸ ਲਈ ਮਨ ਹਿਰਦਿਆਂ ਦੇ ਵਿੱਚ ਸਾਡੇ ਬਾਣੀ ਵਸ ਜਾਏ, ਗੁਰੂ ਦਾ ਸ਼ਬਦ ਸਾਡੇ ਅੰਤਸ਼ ਕਰਨ ਵਿੱਚ ਟਿਕ ਜਾਏ। ਮੈਂ ਸਤਿਗੁਰ ਸੇਤੀ ਫਿਰ ਹੜੀ, ਕਿਉਂ ਗੁਰਬਿਨ ਜੀਵਾਂ ਮਾਓ, ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰੂ ਜੀ ਦੇ ਚਰਨਾਂ ਨਾਲ ਹੀ ਜੁੜਨਾ ਹੈ, ਗੁਰੂ ਦੇ ਚਰਨਾਂ ਨਾਲ ਹੀ ਸਾਂਝ ਪਾਉਣੀ ਹੈ। ਗੁਰੂ ਤੋਂ ਬਿਨਾਂ, ਸਤਿਗੁਰੂ ਤੋਂ ਬਿਨਾਂ ਸੰਸਾਰ ਜਗਤ ਵਿੱਚ ਜ਼ਿੰਦਗੀ ਦਾ ਹੋਰ ਕੋਈ ਆਸਰਾ ਤੇ ਸਹਾਰਾ ਨਹੀਂ ਹੈ। ਜਦੋਂ ਕਦੇ ਨਾਦਰ ਸ਼ਾਹ ਹਿੰਦੁਸਤਾਨ ਤੇ ਚੜ੍ਹਾਈ ਕਰਕੇ ਆਇਆ ਤੇ ਨਾਦਰ ਸ਼ਾਹ ਨੂੰ ਗੁਰੂ ਕੇ ਸਿੰਘਾਂ ਨੇ, ਗੁਰੂ ਕੇ ਖਾਲਸਿਆਂ ਨੇ ਇਹਦਾ ਟਾਕਰਾ ਕੀਤਾ ਤੇ ਇਹਦੇ ਚੰਗੇ ਦੰਦ ਖੱਟੇ ਕੀਤੇ। ਇਹਨਾਂ ਇਹਦੀਆਂ ਫੌਜਾਂ ਨੂੰ ਚੰਗੇ ਚਣੇ ਚਬਾਏ ਗੁਰੂ ਕੇ ਖਾਲਸੇ ਨੇ। ਇਹ ਲਾਹੌਰ ਜਾ ਕੇ ਜ਼ਕਰੀਆ ਖਾਨ ਨੂੰ ਪੁੱਛਦਾ ਸੀ ਵੀ ਇਹ ਜਿਹੜੇ ਸਿੱਖ ਆ, ਇਹ ਕਿਸ ਦੇ ਚੇਲੇ, ਕਿਸ ਨੂੰ ਮੰਨਦੇ ਆ? ਤਾਂ ਉਹਨੇ ਇੱਕ ਜਵਾਬ ਦਿੱਤਾ ਸੀ ਜ਼ਕਰੀਆ ਖਾਨ ਨੇ। ਸਤਿਗੁਰੂ ਦੀ ਵਡਿਆਈ ਵਿੱਚ ਬਚਨ ਚੱਲ ਰਹੇ ਸੀ ਤਾਂ ਦਾਸ ਬੇਨਤੀ ਕਰ ਰਿਹਾ। ਇਹ ਜ਼ਕਰੀਆ ਖਾਨ ਦੇ ਬੋਲ ਸੀ, ਹੈ ਦੋਵੇਂ ਸਿੱਖਾਂ ਦੇ ਦੁਸ਼ਮਣ ਹੈ। ਦਾਸ ਨੇ ਜ਼ਕਰੀਆ ਖਾਨ ਦੇ ਬਾਰੇ, ਨਾਦਰ ਸ਼ਾਹ ਦੇ ਬਾਰੇ ਚ ਪਿੱਛੇ ਵੀ ਜ਼ਿਕਰ ਕੀਤਾ ਪਹਿਲੀਆਂ ਪੌੜੀਆਂ ਚ ਵੀ, ਪਰ ਇਹ ਇੱਕ ਹੋਰ ਬਾਤ ਸਾਂਝੀ ਕਰਨੀ ਚਾਹੁੰਦਾ। ਜ਼ਕਰੀਆ ਖਾਨ ਕਹਿੰਦਾ ਸੀ, ਮੁਰਸ਼ਦ ਇਨਕਾ ਵਲੀ ਪਇਓ ਹੈ। ਇਹ ਜਿਹੜੇ ਸਿੱਖ ਨੇ, ਇਹਨਾਂ ਨੂੰ ਤਾਕਤ ਕਿੱਥੋਂ ਮਿਲਦੀ ਹੈ? ਮੁਰਸ਼ਦ ਇਨਕਾ ਵਲੀ ਪਇਓ ਹੈ, ਇਨਕੋ ਆਬੇ ਹਯਾਤ ਦਇਓ ਹੈ। ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਇੱਕ ਆਬੇ ਹਯਾਤ ਭਾਵ ਅੰਮ੍ਰਿਤ ਪੀਣ ਵਾਸਤੇ ਦਿੱਤਾ ਹੈ। ਇਹਨਾਂ ਨੂੰ ਇੱਕ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦੇ ਗਿਆ ਇਹਨਾਂ ਦਾ ਗੁਰੂ, ਤੇ ਉਹ ਬੜਾ ਤਕੜਾ ਵਲੀ ਸੀ, ਇਹਨਾਂ ਦਾ ਗੁਰੂ ਸੀ ਜਿਹੜਾ ਪੈਗੰਬਰ ਸੀ। ਸਤ ਸੰਗਤ, ਇਸਲਾਮ ਦੇ ਵਿੱਚ ਵਲੀ ਸ਼ਬਦ ਬੜਾ ਸਤਿਕਾਰਯੋਗ ਸ਼ਬਦ ਹੈ। ਮੁਰਸ਼ਦ ਇਨਕਾ ਵਲੀ ਪਇਓ ਹੈ, ਇਨਕੋ ਆਬੇ ਹਯਾਤ ਦਇਓ ਹੈ, ਗਜ਼ਬ ਅਸਰ ਇਸ ਕਾ ਹਮ ਦੇਖਾ। ਜ਼ਕਰੀਆ ਖਾਨ ਕਹਿੰਦਾ ਵੀ ਹੈਰਾਨੀ ਵਾਲੀ ਗੱਲ ਆ, ਅਸੀਂ ਇਸ ਅੰਮ੍ਰਿਤ ਦਾ, ਗਜ਼ਬ ਦਾ ਬਲ, ਤਾਕਤ ਤੇ ਇਹਦਾ ਅਸਰ ਅਸੀਂ ਵੇਖਿਆ ਵਾ। ਨਾਦਰ ਸ਼ਾਹ ਕਹਿੰਦਾ, ਕਿਹੋ ਜਿਹਾ ਅਸਰ ਅੰਮ੍ਰਿਤ ਦਾ? ਗਜ਼ਬ ਅਸਰ ਇਸ ਕਾ ਹਮ ਦੇਖਾ, ਬੁੱਝ ਦਿਲ ਕਰਤੇ ਸ਼ੇਰ ਵਿਸ਼ੇਖਾ। ਜਿਹੜੇ ਬੁੱਝ ਦਿਲ ਕਾਇਰ ਤੇ ਡਰਾਕੜ ਲੋਕ ਵੀ ਹੁੰਦੇ ਹਨ, ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਪੀ ਲੈਂਦੇ, ਇਹਨਾਂ ਦਾ ਸ਼ੇਰ ਬਣ ਜਾਂਦੇ। ਬੁੱਝ ਦਿਲ ਕਰਤੇ ਸ਼ੇਰ ਵਿਸ਼ੇਖਾ। ਨਾਦਰ ਸ਼ਾਹ ਕਹਿੰਦਾ, ਹੋਰ ਦੱਸ ਕੋਈ? ਕਹਿੰਦਾ, ਕਾਣ ਨਾ ਕਿਸ ਹੂੰ ਕੀਏ ਰਾਖਤ, ਸ਼ੈਨ ਸ਼ਾਹ ਖੁਦ ਹੀ ਕੋ ਪਾਖਤ। ਇਹ ਕਿਸੇ ਦੀ ਕਾਣ ਨਹੀਂ ਮੰਨਦੇ, ਮੁਥਾਜ ਨਹੀਂ ਹੁੰਦੇ ਕਿਸੇ ਦੇ, ਗੁਲਾਮ ਨਹੀਂ ਹੁੰਦੇ ਕਿਸੇ ਦੇ, ਆਪਣੇ ਆਪ ਨੂੰ ਸ਼ੈਨ ਸ਼ਾਹ ਸਮਝਦੇ ਆ। ਤੇ ਇਹ ਸਿੱਖ ਤੇ ਖਾਲਸੇ ਕਹਿੰਦੇ, ਸਾਡਾ ਗੁਰੂ ਸਾਨੂੰ ਸ਼ੈਨ ਸ਼ਾਹ ਹੀ ਦੇ ਕੇ ਗਿਆ। ਕਾਣ ਨਾ ਕਿਸ ਹੂੰ ਕੀ ਇਹ ਰਾਖਤ, ਸ਼ੈਨ ਸ਼ਾਹ ਖੁਦ ਹੀ ਕੋ ਭਾਖਤ, ਔਰ ਸਭਨ ਕੋ ਜੀਵਨ 84, ਮਾਨਤ ਆਪਣ ਤਾਈ ਅਬਨਾਸੀ। ਬਾਕੀ ਸਾਰੇ ਦੇ ਸਾਰੇ ਲੋਕਾਂ ਨੂੰ ਇਹ 84 ਲੱਖ ਜੂਨਾਂ ਹੀ ਮੰਨਦੇ ਆ। ਜ਼ਕਰੀਆ ਖਾਨ ਨਾਦਰ ਸ਼ਾਹ ਨੂੰ ਕਹਿੰਦਾ, ਤੇਰੇ ਮੇਰੇ ਵਰਗਿਆਂ ਨੂੰ ਇਹ 84 ਲੱਖ ਜੂਨ ਹੀ ਸਮਝਦੇ ਆ, ਕੀੜੇ ਮਕੌੜੇ ਹੀ, ਆਪਾਂ ਨੂੰ ਕੱਖ ਨਹੀਂ ਉਹ ਸਮਝਦੇ, ਆਪਣੇ ਆਪ ਨੂੰ ਇਹ ਸ਼ਹਿਨ ਸ਼ਾਹ, ਤੇ ਇਹਨਾਂ ਨੂੰ ਇਹ ਸ਼ਹਿਨ ਸ਼ਾਹੀ ਤੇ ਪਾਤਸ਼ਾਹੀ ਇਹਨਾਂ ਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਇਹਨਾਂ ਨੂੰ ਦੇ ਕੇ ਗਿਆ, ਜਿਹੜਾ ਬੜਾ ਵੱਡਾ ਮੁਰਸ਼ਦ ਤੇ ਬੜਾ ਤਕੜਾ ਵਲੀ ਪੈਗੰਬਰ ਹੋਇਆ ਇਸ ਧਰਤੀ ਤੇ। ਗੁਰੂ ਸਵਾਰਿਓ, ਦਾਸ ਕਦੇ ਕਦੇ ਬੇਨਤੀ ਕਰਿਆ ਕਰਦਾ ਵੀ ਸਾਡੀਆਂ ਗਰਦਨਾਂ, ਸਾਡੇ ਸਿਰ ਫਖਰ ਨਾਲ, ਮਾਣ ਨਾਲ ਹੋਰ ਉੱਚੇ ਹੋ ਜਾਂਦੇ ਆ, ਜਦੋਂ ਸਾਡੇ ਦੁਸ਼ਮਣ ਵੀ ਸਾਡੀ ਸਿਫਤ ਕਰਦੇ, ਸਿੱਖਾਂ ਦੇ ਸਿਰਾਂ ਦੇ ਮੁੱਲ ਪਵਾਉਣ ਵਾਲੇ ਜ਼ਕਰੀਆ ਖਾਂ ਵਰਗੇ ਵੀ ਜਦੋਂ ਆਖਣ ਕਿ ਮੁਰਸ਼ਦ ਇਨ ਕਾ ਵਲੀ ਪਇਓ ਹੈ, ਇਨ ਕੋ ਆਬੇ ਹਯਾਤ ਦਇਓ ਹੈ, ਤੇ ਸਾਡੀਆਂ ਗਰਦਨਾਂ ਉੱਚੀਆਂ ਹੀ ਹਨ, ਹੈਣ ਭਾਵੇਂ ਦੁਸ਼ਮਣ, ਪਰ ਮਜਬੂਰ ਹੋ ਗਏ ਉਹ ਲੋਕ ਇਹ ਸਿਫਤ ਇਹ ਵਡਿਆਈ ਕਰਨ ਤੇ, ਕਿਉਂਕਿ ਉਹਨਾਂ ਨੇ ਤੱਕ ਲਿਆ ਵਗਦੀ ਹੈ ਜਿਹੜੀ ਕੌਮ ਹੈ, ਨਾ ਇਹਨਾਂ ਨੂੰ ਮੁਕਾਇਆ ਜਾ ਸਕਦਾ, ਨਾ ਇਹਨਾਂ ਨੂੰ ਦਬਾਇਆ ਜਾ ਸਕਦਾ, ਨਾ ਇਹਨਾਂ ਨੂੰ ਖਤਮ ਕੀਤਾ ਜਾ ਸਕਦਾ ਇਸ ਧਰਤੀ ਤੋਂ। ਇਸ ਲਈ ਸਾਧ ਸੰਗਤ, ਇਹ ਜਿਹੜਾ ਖਾਲਸਾ ਵਾ ਨਾ, ਇਹ ਜਨਮਿਆ ਨਹੀਂ ਗਾ, ਨਾ ਸਾਡਾ ਗੁਰੂ ਜਨਮਿਆ, ਜਿਹੜਾ ਜੰਮਦਾ ਵਾ ਉਹ ਮਰ ਜਾਂਦਾ ਵਾ। ਚਾਰ ਜੀ ਨਾਲ ਸਾਂਝੇ ਕਰ ਦੇਣੇ, ਫਿਰ ਸਮਾਪਤੀ ਕਰਾਂਗੇ। ਚਾਰ ਬਚਨ, ਬਚਨ ਸੁਣਿਓ ਜਿੱਥੋਂ ਸ਼ੁਰੂ ਕਰਨੀ ਦਾਸ ਨੇ ਬੇਨਤੀ। ਜਿਹੜਾ ਜੰਮਦਾ ਹੈ ਉਹ ਮਰ ਜਾਂਦਾ ਹੈ, ਬਾਣੀ ਦਾ ਬਚਨ ਹੈ ਜਨਮੰਗ ਤਾਂ ਮਰਨੰਗ, ਹਰਖੰਗ ਤਾਂ ਸੋਗੰਗ, ਜਿਸ ਦਾ ਜਨਮ ਹੈ ਉਸ ਦੀ ਮੌਤ ਹੈ। ਜਿਹੜਾ ਜੰਮਦਾ ਹੈ ਉਹ ਮਰ ਜਾਏਗਾ, ਜੋ ਉਪਜਦਾ ਹੈ ਉਹ ਬਿਨਸ ਜਾਏਗਾ, ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕਹਿ ਕਾਲ। ਜਿਸ ਦਾ ਜਨਮ ਹੈ ਉਸ ਦੀ ਮੌਤ ਹੈ, ਜਿਹੜਾ ਉਪਜਦਾ ਹੈ ਉਹ ਬਿਨਸ ਜਾਏਗਾ। ਸਤਿਗੁਰੂ ਕੀ ਹੈ ਫਿਰ? ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਜਗਤ ਵਿੱਚ ਆਏ ਤਾਂ ਭਾਈ ਗੁਰਦਾਸ ਜੀ ਨੇ ਕੀ ਬਚਨ ਵਰਤੇ? ਹੁਣ ਦਾਸ ਬੇਨਤੀ ਕਰੇ ਜਿੱਥੋਂ ਆਪਾਂ ਕਥਾ ਸ਼ੁਰੂ ਕੀਤੀ ਸੀ ਭਾਈ ਗੁਰਦਾਸ ਜੀ ਦੀਆਂ ਇਹਨਾਂ ਵਾਰਾਂ ਦੀ, ਉੱਥੋਂ ਹੀ ਲਿਆ ਕੇ ਸਮਾਪਤੀ ਕਰਨੀ ਆਪਾਂ। ਇਹ ਪਹਿਲੀ ਵਾਰ ਦੇ ਵਿੱਚ ਬਚਨ ਆਏ ਤੇ ਇਹ ਹੁਣ ਅਖੀਰਲੀ ਵਾਰ ਦੀ ਅਖੀਰਲੀ ਪੌੜੀ ਹੈ ਅੱਜ ਵਾਲੀ। ਚਾਰ ਬਚਨ ਸਰਵਣ ਕਰ ਲੈਣੇ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਸੰਸਾਰ ਜਗਤ ਵਿੱਚ ਆਏ ਤੇ ਭਾਈ ਗੁਰਦਾਸ ਜੀ ਨੇ ਕੀ ਬਚਨ ਵਰਤੇ? ਵੀ ਸਤਿਗੁਰੂ ਨਾਨਕ ਜਨਮਿਆ ਨਹੀਂ, ਜਿਸ ਦਾ ਜਨਮ ਹੈ ਉਸ ਦੀ ਮੌਤ ਹੈ। ਕੀ ਸਤਿਗੁਰੂ ਨਾਨਕ ਉਪਜਿਆ ਹੈ? ਜਿਹੜਾ ਉਪਜੇਗਾ ਬਿਨਸ ਜਾਏਗਾ। ਪੰਕਤੀਆਂ ਫਿਰ ਸੁਣ ਲੈਣੀਆਂ। ਜਨਮੰਗ ਤਾਂ ਮਰਨੰਗ, ਜਿਸ ਦਾ ਜਨਮ ਹੈ ਉਸ ਦੀ ਮੌਤ ਹੈ, ਤੇ ਜਿਹੜਾ ਉਪਜਦਾ ਹੈ, ਜੋ ਉਪਜੋ ਸੋ ਬਿਨਸ ਹੈ, ਪਰ ਉਹ ਆਜ ਕਹਿ ਕਾਲ। ਇਸ ਲਈ ਜਿਹੜਾ ਸਤਿਗੁਰੂ ਹੈ ਉਹ ਕੀ ਹੈ? ਨਾ ਜਨਮਦਾ ਨਾ ਉਪਜਦਾ, ਸਤਿਗੁਰ ਪ੍ਰਗਟਦਾ। ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵੀ ਸਾਧ ਸੰਗਤ ਪੜ੍ਹ ਲੈਣੀ, ਜਿੱਥੇ ਪ੍ਰਗਟ ਸ਼ਬਦ ਆਇਆ, ਪ੍ਰਗਟੇ ਉਹ ਸ਼ਬਦ ਆਇਆ, ਪ੍ਰਗਟੀ ਆਏ ਸ਼ਬਦ ਆਇਆ, ਉੱਥੇ ਉਹਦੇ ਵਾਸਤੇ ਆਇਆ ਜਿਹੜਾ ਮਰਦਾ ਨਹੀਂ ਹੈ, ਜਿਸ ਦੀ ਮੌਤ ਨਹੀਂ। ਪ੍ਰਗਟ ਪਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਖਤਮ ਤਾਂ ਨਹੀਂ ਹੋਣੀ ਨਾ ਗੁਰੂ ਨਾਨਕ ਕੀ ਵਡਿਆਈ, ਸਦਾ ਰਹਿਣੀ ਹੈ। ਰਾਮ ਰਮਤ ਮਤ ਪ੍ਰਗਟੀ ਆਈ, ਜਿਹੜੀ ਬਿਨਸਣੀ ਨਹੀਂ ਹੈ, ਪ੍ਰੀਤਮ ਦੇ ਘਰ ਤੱਕ ਲੈ ਜਾਣਾ ਜਿਸ ਨੇ। ਹੁਣ ਚਾਰ ਬਚਨ ਜਿਹੜੇ ਦਾਸ ਨੇ ਕਹੇ ਸੀ ਆਪ ਜੀ ਨੇ ਸਰਵਣ ਕਰ ਲੈਣੇ। ਸਤਿਗੁਰੂ ਨਾਨਕ ਕੀ ਹੈ? ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਸਤਿਗੁਰੂ ਨਾਨਕ ਪ੍ਰਗਟਿਆ ਹੈ, ਤੇ ਜਿਹੜਾ ਪ੍ਰਗਟਦਾ ਆ ਉਹ ਜੁਗੋ ਜੁਗ ਅਟਲ, ਉਹ ਜੁਗਾਂ ਤੱਕ ਇਸ ਧਰਤੀ ਤੇ ਰਹੇਗਾ। ਜਿਹੜਾ ਪ੍ਰਗਟਿਆ, ਜਿਹੜਾ ਪ੍ਰਗਟ ਹੋਇਆ, ਜਿਹੜਾ ਪ੍ਰਗਟ ਰੂਪ ਦੇ ਵਿੱਚ ਹੈ, ਉਹਦੇ ਵਾਸਤੇ ਮੌਤ ਨਹੀਂ ਹੈ, ਉਹ ਕਾਲ ਤੋਂ ਰਹਿਤ ਹੈ, ਅਬਨਾਸੀ ਹੈ। ਹੁਣ ਸਤਿਗੁਰੂ ਨਾਨਕ ਵੀ ਪ੍ਰਗਟਿਆ, ਕਲਗੀਧਰ ਪਿਤਾ ਸੰਸਾਰ ਜਗਤ ਵਿੱਚ ਆਏ, ਗੁਰੂ ਗੋਬਿੰਦ ਸਿੰਘ ਸਾਹਿਬ, ਤੇ ਜਿਹੜੀਆਂ ਹੋਰ ਆਪਾਂ ਦੂਜੇ ਭਾਈ ਗੁਰਦਾਸ ਸਿੰਘ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਉਹਨਾਂ ਨੇ ਜਿਹੜੇ ਬਚਨ ਉਚਾਰਨ ਕੀਤੇ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਉਹਨਾਂ ਦੀਆਂ ਜਿਹੜੀਆਂ ਉਚਾਰਨ ਕੀਤੀਆਂ ਪੌੜੀਆਂ ਨੇ, ਉਹਨਾਂ 'ਚ ਫਿਰ ਕਲਗੀਧਰ ਪਾਤਸ਼ਾਹ ਜੀ ਨੂੰ ਕੀ ਆਖਿਆ? ਉਹੀਓ ਬਚਨ ਜਿਹੜੇ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਤਿਗੁਰੂ ਨਾਨਕ ਸਾਹਿਬ ਦੀ ਵਡਿਆਈ 'ਚ ਵਰਤੇ, ਉਹੀਓ ਕਲਗੀਧਰ ਪਾਤਸ਼ਾਹ ਦੀ ਵਡਿਆਈ 'ਚ। ਹੁਣ ਦੋਵੇਂ ਬਚਨ ਰਲਾ ਕੇ ਪੜ੍ਹਿਓ। ਸਤਿਗੁਰੂ ਨਾਨਕ ਪ੍ਰਗਟਿਆ, ਜੇ ਸਤਿਗੁਰੂ ਨਾਨਕ ਪ੍ਰਗਟਿਆ ਤੇ ਯੁੱਗਾਂ ਤੱਕ ਰਹੇਗਾ। ਬਾਜਾਂ ਵਾਲੇ ਦਾਤਾ ਜੀ ਸੰਸਾਰ ਜਗਤ ਵਿੱਚ ਆਏ ਤੇ ਕੀ ਬਚਨ ਵਰਤੇ? ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਬਾਜਾਂ ਵਾਲਾ ਦਾਤਾ ਵੀ ਪ੍ਰਗਟਿਆ, ਪ੍ਰਗਟਿਓ ਮਰਦ ਅਗੰਮੜਾ, ਜੇ ਪ੍ਰਗਟਿਆ ਵਾ ਤੇ ਯੁੱਗਾਂ ਤੱਕ ਰਹੇਗਾ। ਤੀਸਰਾ ਬਚਨ, ਸੰਨ 1699 ਦੀ ਵਿਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਦਸ਼ਮੇਸ਼ ਪਿਤਾ ਜੀ ਨੇ ਖਾਲਸਾ ਸਾਜਿਆ। ਜਦੋਂ ਖਾਲਸਾ ਸਾਜਿਆ ਗਿਆ, ਆਪ ਵੀ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਛਕ ਲਿਆ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਹੋ ਗਏ, ਤੇ ਖਾਲਸੇ ਵੱਲ ਹੱਥ ਕਰਕੇ ਪਾਤਸ਼ਾਹ ਜੀ ਨੇ ਕੀ ਆਖਿਆ? ਕਿ ਖਾਲਸਾ ਜਨਮਿਆ, ਖਾਲਸਾ ਉਪਜਿਆ,
ਨਹੀਂ।
ਜਿਵੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਵਡਿਆਈ ਚ, ਕਲਗੀਧਰ ਪਾਤਸ਼ਾਹ ਦੀ ਵਡਿਆਈ ਚ ਬਚਨ ਆਏ ਕਮਾਲ ਦੀ ਬਾਤ, ਕੋਈ ਉਹ ਬਚਨ ਬਾਜਾਂ ਵਾਲੇ ਨੇ ਖਾਲਸੇ ਦੀ ਵਡਿਆਈ ਚ ਵਰਤੇ। ਤੀਸਰਾ ਬਚਨ ਹੈ, ਪਹਿਲਾ ਸੀ ਸਤਿਗੁਰ ਨਾਨਕ ਪ੍ਰਗਟਿਆ, ਤੇ ਪ੍ਰਗਟਿਆ ਤੇ ਯੁੱਗਾਂ ਤੱਕ ਰਹੇਗਾ, ਅਬਨਾਸੀ ਸਦੀਵੀ। ਬਾਜਾਂ ਵਾਲੇ ਦਾਤੇ ਵਾਸਤੇ ਦੂਸਰਾ ਬਚਨ ਦਾਸ ਨੇ ਬੋਲਿਆ ਸੀ, ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ। ਬਾਜਾਂ ਵਾਲਾ ਦਾਤਾ ਵੀ ਪ੍ਰਗਟਿਆ, ਹੁਣ ਖਾਲਸੇ ਦੀ ਵਾਰੀ ਆਈ, ਤੇ ਦਸ਼ਮੇਸ਼ ਪਿਤਾ ਨੇ ਆਪਣੀ ਰਸਨਾ ਤੋਂ ਬਚਨ ਆਖੇ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਖਾਲਸਾ ਵੀ ਪ੍ਰਗਟਿਆ, ਤੇ ਜੇ ਗੁਰੂ ਪ੍ਰਗਟਿਆ ਤੇ ਅਬਨਾਸੀ, ਖਾਲਸਾ ਵੀ ਪ੍ਰਗਟਿਆ ਤੇ ਅਬਨਾਸੀ, ਇਹਨੂੰ ਮੁਕਾਉਣ ਵਾਲੇ ਆਪ ਸੰਸਾਰ ਤੋਂ ਮੁੱਕ ਗਏ, ਤੇ ਆਉਣ ਵਾਲੇ ਸਮੇਂ ਚ ਵੀ ਇਹਨੂੰ ਮੁਕਾਉਣ ਵਾਲੇ ਮੁੱਕ ਜਾਣਗੇ, ਖਾਲਸਾ ਸਦੀਵੀ ਕਾਲ ਵਾਸਤੇ ਅਬਨਾਸੀ ਹੈ। ਚੌਥਾ ਬਚਨ, ਜਦੋਂ ਆਪਾਂ ਅਰਦਾਸ ਕਰਦੇ ਹਾਂ, ਅਰਦਾਸ ਤੋਂ ਬਾਅਦ ਵੀ ਆਪਾਂ ਇੱਕ ਦੋਹਰਾ ਪੜ੍ਹਦੇ ਹਾਂ, ਉਸ ਦੋਹਰੇ ਵਿੱਚ ਗੁਰੂ ਗ੍ਰੰਥ ਸਾਹਿਬ ਵਾਸਤੇ ਬਚਨ ਪੜ੍ਹਦੇ ਹਾਂ ਕਿ ਪ੍ਰਗਟ ਰੂਪ ਵਿੱਚ ਸਤਿਗੁਰੂ ਹੈ, ਜਿਸ ਦੇ ਵਾਸਤੇ ਪ੍ਰਗਟ ਸ਼ਬਦ ਹੈ ਉਹ ਯੁੱਗਾਂ ਤੱਕ ਹੈ। ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮਹਿ। ਇਸੇ ਸ਼ਬਦ ਵਿੱਚੋਂ ਹੀ ਖੋਜ ਕਰ ਲਓ, ਰੱਬ ਨੂੰ ਪ੍ਰਾਪਤ ਕਰ ਲਓਗੇ, ਪਰਮਾਤਮਾ ਨੂੰ ਮਿਲ ਪੋਗੇ। ਧੰਨ ਗੁਰੂ ਗ੍ਰੰਥ ਸਾਹਿਬ ਵੀ ਪ੍ਰਗਟ ਗੁਰਾਂ ਕੀ ਦੇਹ, ਇਹ ਪ੍ਰਗਟ ਰੂਪ ਵਿੱਚ ਹੈ, ਇਹ ਸ਼ਬਦ ਹੈ, ਇਹ ਸ਼ਬਦ ਜਨਮਿਆ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਹੈ, ਇਹ ਜਨਮਿਆ ਉਪਜਿਆ ਨਹੀਂ, ਇਹ ਪ੍ਰਗਟ ਹੋਇਆ। ਇਹ ਖਸਮ ਦੀ ਬਾਣੀ ਧੁਰੋਂ ਪ੍ਰਗਟ ਹੋਈ ਹੈ, ਗੁਰੂ ਸਾਹਿਬਾਨਾਂ ਦੀ ਰਸਨਾ ਤੋਂ, ਮੁਖਾਰ ਬਿੰਦ ਤੋਂ ਨਿਕਲੀ ਹੈ, ਗੁਰੂਆਂ ਦੀ ਰਸਨਾ ਤੋਂ, ਭਗਤ ਜਨਾਂ, ਪ੍ਰਭੂ ਪਿਆਰਿਆਂ ਮਹਾਂਪੁਰਸ਼ਾਂ ਦੀ ਬਾਣੀ ਹੈ। ਇਹ ਪ੍ਰਗਟ ਰੂਪ ਵਿੱਚ ਸਤਿਗੁਰੂ ਹੈ, ਇਹ ਜੁਗੋ ਜੁਗ ਅਟਲ ਹੈ, ਯੁੱਗਾਂ ਤੱਕ ਰਹੇਗਾ, ਸ਼ਬਦ ਨਹੀਂ ਕਦੇ ਖਤਮ ਹੋਣਾ ਇਸਨੇ। ਤੇ ਜੇ ਖਤਮ ਹੀ ਨਹੀਂ ਹੋਣਾ, ਫਿਰ ਆਪਾਂ ਥਾਂ ਥਾਂ ਕਿਉਂ ਭਟਕਦੇ, ਕਿਉਂ ਠੋਕਰਾਂ ਖਾਂਦੇ ਆਪਾਂ। ਗੁਰੂ ਜੁਗੋ ਜੁਗ ਅਟਲ, ਗੁਰੂ ਦਾ ਖਾਲਸਾ ਜੁਗੋ ਜੁਗ ਅਟਲ ਰਹੇਗਾ। ਇਹ ਗੁਰੂ ਗ੍ਰੰਥ ਸਾਹਿਬ ਯੁੱਗਾਂ ਤੱਕ ਹੈ ਸਾਡਾ ਸਤਿਗੁਰ। ਅਰਦਾਸ ਵਿੱਚ ਆਪਾਂ ਇੱਕ ਹੋਰ ਬਚਨ ਕਹਿੰਦੇ ਹਾਂ, ਇਹ ਵੀ ਦਾਸ ਸਾਂਝਾ ਕਰਦੇ, ਜੇ ਗੁਰੂ ਸਾਡਾ ਜੁਗੋ ਜੁਗ ਅਟਲ ਹੈ, ਜੇ ਗੁਰੂ ਦਾ ਖਾਲਸਾ ਯੁੱਗਾਂ ਤੱਕ ਰਹੇਗਾ, ਤੇ ਅਸੀਂ ਅਰਦਾਸ ਵਿੱਚ ਕਹਿੰਦੇ ਹਾਂ, ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ, ਇਹ ਵੀ ਯੁੱਗਾਂ ਤੱਕ ਰਹਿਣਗੇ। ਇਹ ਚੌਂਕੀਆਂ, ਇਹ ਝੰਡੇ ਤੇ ਖਾਲਸੇ ਦੇ ਬੁੰਗੇ, ਇਹ ਖਾਲਸੇ ਦੇ ਕੇਸਰੀ ਨਿਸ਼ਾਨ, ਭਾਵੇਂ ਕੇਸਰੀ ਨਿਸ਼ਾਨ ਸਾਹਿਬ, ਨੀਲੇ ਨਿਸ਼ਾਨ ਸਾਹਿਬ ਕਹਿਣ ਦਾ ਭਾਵ ਗੁਰੂ ਦੇ ਨਿਸ਼ਾਨ, ਯੁੱਗਾਂ ਤੱਕ ਝੁਲਦੇ ਰਹਿਣਗੇ ਇਸ ਧਰਤੀ ਦੇ ਉੱਤੇ। ਔਰ ਅੱਜ ਚੜ੍ਹਦੇ ਨੂੰ ਚਲੇ ਜਾਓ, ਲਹਿੰਦੇ ਨੂੰ ਚਲ ਜਾਓ, ਦੱਖਣ ਨੂੰ, ਪੂਰਬ ਨੂੰ, ਪੱਛਮ ਨੂੰ, ਉੱਤਰ ਨੂੰ, ਜਿੱਧਰ ਨੂੰ ਮਰਜ਼ੀ, ਈਸਟ, ਵੈਸਟ, ਸਾਊਥ, ਨੌਰਥ, ਜਿੱਧਰ ਨੂੰ ਮਰਜ਼ੀ, ਸੱਤਾਂ ਸਮੁੰਦਰਾਂ ਤੋਂ ਪਾਰ ਜਿਹੜੇ ਪਾਸੇ ਮਰਜ਼ੀ ਚਲ ਜਾਈਏ, ਸਾਰੇ ਦੇ ਸਾਰੇ ਸੰਸਾਰ ਜਗਤ ਵਿੱਚ ਗੁਰੂ ਕੇ ਖਾਲਸੇ ਦੇ ਅੱਜ ਆਕਾਸ਼ ਵਿੱਚ ਨਿਸ਼ਾਨ ਝੁੱਲ ਰਹੇ, ਕਿਉਂਕਿ ਇਹ ਨਿਸ਼ਾਨ, ਇਹ ਸਰਦਾਰੀਆਂ, ਇਹ ਖੁਸ਼ੀਆਂ ਤੇ ਖੇੜੇ ਸਤਿਗੁਰੂ ਦਸ਼ਮੇਸ਼ ਪਿਤਾ ਨੇ ਆਪਣਾ ਸਰਬੰਸ ਲਟਾ ਕੇ, ਪੁੱਤਾਂ ਦਾ ਲਹੂ ਡੋਲ ਸਰਬੰਸ ਕੁਰਬਾਨ ਕਰਕੇ ਸਾਡੀ ਝੋਲੀ ਚ ਸਰਦਾਰੀਆਂ ਵੀ ਪਾਈਆਂ, ਤੇ ਖਾਲਸੇ ਦੇ ਇਹ ਝੰਡੇ ਸਾਰੇ ਸੰਸਾਰ ਜਗਤ ਵਿੱਚ ਵੀ ਲਹਿਰਾਏ। ਵਹਿ ਉਪਜਿਓ ਚੇਲਾ ਮਰਦ ਕਾ ਮਰਦਾਨ ਸਦਾਏ, ਜਿਨ ਸਭ ਪ੍ਰਿਥਵੀ ਕੋ ਜੀਤ ਕਰ ਨਿਸ਼ਾਨ ਚੁਲਾਏ। ਇਸ ਲਈ ਗੁਰੂ ਸਵਾਰਿਓ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਆਸਰਾ ਛੱਡ ਕੇ ਥਾਂ ਥਾਂ ਨਹੀਂ ਭਟਕਣਾ, ਜਗ੍ਹਾ ਜਗ੍ਹਾ ਤੇ ਠੋਕਰਾਂ ਨਹੀਂ ਖਾਣੀਆਂ, ਸ਼ਬਦ ਗੁਰੂ ਦੇ ਲੜ ਲੱਗ, ਖਸਮ ਦੀ ਬਾਣੀ ਨੂੰ ਆਪਣੇ ਮਨ ਚ ਵਸਾਉਣਾ ਹਿਰਦੇ ਚ, ਤੇ ਗੁਰੂ ਦੇ ਬਖਸ਼ੇ ਬਾਣੀ ਨੂੰ ਆਪਣੇ ਤਨ ਦੇ ਉੱਤੇ ਵਸਾਉਣਾ। ਕਲਗੀਧਰ ਦਸ਼ਮੇਸ਼ ਪਿਤਾ ਦੇ ਪੁੱਤ ਧੀਆਂ ਬਣਨਾ ਹੈ। ਪ੍ਰੋਫੈਸਰ ਪੂਰਨ ਸਿੰਘ ਨੂੰ ਕਿਸੇ ਨੇ ਪੁੱਛਿਆ ਸੀ, ਤੁਸੀਂ ਇਹ ਪੰਜ ਕਕਾਰ ਕਾਹਦੇ ਵਾਸਤੇ ਸਜਾਉਂਦੇ ਹੋ? ਤੇ ਉਹਨਾਂ ਨੇ ਬਚਨ ਵਰਤੇ ਸਨ, ਇਹ ਪੰਜ ਕਕਾਰ ਮੈਨੂੰ ਮੇਰੇ ਗੁਰੂ ਨਾਲ ਜੋੜਦੇ ਆ, ਇਹ ਪੰਜ ਕਕਾਰ ਮੇਰੇ ਸੁਹਾਗ ਦੀਆਂ ਨਿਸ਼ਾਨੀਆਂ ਆ, ਇਹ ਪੰਜ ਕਕਾਰ ਕਿਸੇ ਨੂੰ ਸਾਜੇ ਪਹਿਨੇ ਤਨ ਦੇ ਉੱਤੇ ਸਜਾਏ, ਜਦੋਂ ਤੱਕਦਾ ਵਾਂ ਮੈਂ, ਮੈਨੂੰ ਪਤਾ ਲੱਗ ਜਾਂਦਾ ਇਹਨੇ ਪੰਜ ਕਕਾਰ ਸਜਾਏ, ਇਹਦਾ ਖਸਮ, ਇਹਦਾ ਮਾਲਕ ਕਲਗੀਧਰ ਪਾਤਸ਼ਾਹ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਤੁਸੀਂ ਕਲਗੀਧਰ ਪਾਤਸ਼ਾਹ ਦੇ ਪੁੱਤ ਧੀਆਂ ਬਣ ਜਾਂਦੇ ਹੋ। ਇਸ ਲਈ ਸਾਧ ਸੰਗਤ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਬਣੀਏ, ਮਾਤਾ ਸਾਹਿਬ ਕੌਰ ਦੇ ਪੁੱਤ ਧੀਆਂ ਬਣੀਏ, ਆਨੰਦਪੁਰ ਸਾਹਿਬ ਦੇ ਵਾਸੀ ਹੋਈਏ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਦੇ ਭਰਾ ਬਣੀਏ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਦੀਆਂ ਭੈਣਾਂ ਬਣਨ ਦੀ ਕੋਸ਼ਿਸ਼ ਕੀਤੀ, ਤਾਂ ਕਿ ਸਹੀ ਅਰਥਾਂ 'ਚ ਅਸੀਂ ਗੁਰੂ ਕੀ ਸਿੱਖੀ ਕਮਾ ਕੇ ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਈਏ। ਭਾਈ ਗੁਰਦਾਸ ਜੀ ਨੇ ਬਚਨ ਵਰਤੇ, ਬਿਨ ਗੁਰ ਪੂਰੇ ਆਏ ਜਾਏ, ਬਿਨਾਂ ਪੂਰਨ ਗੁਰੂ ਦੇ, ਪੂਰੇ ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਿਨਾਂ, ਪੂਰੇ ਗੁਰੂ ਦੇ ਉਪਦੇਸ਼ ਨੂੰ ਮੰਨਣ ਤੇ ਕਮਾਉਣ ਤੋਂ ਬਿਨਾਂ ਜੀਵ ਜਿਹੜਾ ਹੈ, ਇਹ ਜਿਹੜਾ ਮਨੁੱਖ ਹੈ, ਇਹ 84 ਲੱਖ ਜੂਨਾਂ ਦੇ ਵਿੱਚ ਜੰਮਦਾ ਮਰਦਾ, ਮਰਦਾ ਤੇ ਜੰਮਦਾ ਰਹਿੰਦਾ। ਜੇ ਚਾਹੁੰਦੇ ਹਾਂ ਮੁਕਤ ਹੋ ਜਾਈਏ, ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਈਏ, ਫਿਰ ਗੁਰਮਤ ਆਸ਼ੇ ਅਨੁਸਾਰ, ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ, ਗੁਰੂ ਆਸ਼ੇ ਅਨੁਸਾਰ ਜ਼ਿੰਦਗੀ ਜੀਣੀ। ਆ ਜੋ ਪਾਵਨ ਵਾਰਾਂ ਦੀ ਸ਼੍ਰੀ ਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਪੂਜਨੀਕ ਮਹਾਨ ਵਿਆਖਿਆਕਾਰ ਗੁਰਮਤ ਦੇ, ਜਿਨ੍ਹਾਂ ਦੀਆਂ ਵਾਰਾਂ ਦੀ ਵਿਚਾਰ ਆਪਾਂ ਸ਼ੁਰੂ ਕੀਤੀ ਸੀ, ਸਾਧ ਸੰਗਤ, ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ, ਨਿਹਰਾਮਤ ਹੈ ਕਿ ਇਹ ਵਿਆਖਿਆ ਅੱਜ ਸਮਾਪਤ ਹੋ ਰਹੀ ਹੈ। ਔਰ ਇਹ ਸਾਰੀਆਂ ਵਾਰਾਂ ਵਿੱਚੋਂ, ਸਾਰੀ ਵਿਆਖਿਆ ਵਿੱਚੋਂ ਕੋਈ ਕਿਣਕਾ, ਕੋਈ ਕਣੀ ਕਿਤੇ ਸਾਡੇ ਮਨ ਹਿਰਦੇ ਵਿੱਚ ਵਸ ਜਾਏ। ਕਿਣਕਾ ਏਕ ਜਿਸ ਜੀਵ ਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੇ। ਕਿਣਕਾ ਵੀ ਵਸ ਗਿਆ, ਇੱਕ ਕਣੀ ਵੀ ਸਾਡੇ ਮਨ ਹਿਰਦਿਆਂ ਵਿੱਚ ਵਸ ਗਈ, ਅਸੀਂ ਮਾਲਕ ਦੀ ਹਜ਼ੂਰੀ ਵਿੱਚ, ਪ੍ਰਭੂ ਚਰਨਾਂ ਵਿੱਚ ਪ੍ਰਵਾਨ ਹੋ ਜਾਵਾਂਗੇ, ਔਰ ਇਹ ਉੱਦਮ ਉਪਰਾਲਾ ਕੀਤਾ ਹੋਇਆ ਸਫਲ ਹੋ ਜਾਏਗਾ। ਗੁਰਮੁਖ ਪਿਆਰੇ, ਸਤਿਗੁਰੂ ਪਾਤਸ਼ਾਹ ਜੀ ਦੇ ਦਰੋਂ ਪਰੋਂ ਵਰਸਾਏ ਹੋਏ ਇਹ ਸਾਰੇ ਹੀ ਗੁਰੂ ਪਿਆਰੇ, ਗੁਰੂ ਕੇ ਲਾਲ, ਗੁਰਬਾਣੀ ਉਪਦੇਸ਼ ਆਰਗੇਨਾਈਜੇਸ਼ਨ, ਜਿਨ੍ਹਾਂ ਦੇ ਉੱਦਮ ਉਪਰਾਲੇ ਦੇ ਨਾਲ ਸਾਧ ਸੰਗਤ ਇਹ ਸੇਵਾ ਕੀਤੀ ਗਈ, ਬਖਸ਼ਿਸ਼ ਸਤਿਗੁਰੂ ਜੀ ਦੀ, ਰਹਿਮਤ ਸਤਿਗੁਰੂ ਪਾਤਸ਼ਾਹ ਜੀ ਨੇ ਕੀਤੀ, ਉੱਦਮ ਉਪਰਾਲਾ ਗੁਰਬਾਣੀ ਉਪਦੇਸ਼ ਆਰਗੇਨਾਈਜੇਸ਼ਨ ਦੇ ਇਹਨਾਂ ਸਮੂਹ ਗੁਰੂ ਪਿਆਰਿਆਂ ਦਾ, ਜਿਨ੍ਹਾਂ ਦਾ ਟੀਚਾ, ਜਿਨ੍ਹਾਂ ਦਾ ਪ੍ਰਯੋਜਨ ਗੁਰੂ ਪਿਆਰਿਆਂ ਦਾ ਇਹੋ ਹੀ ਹੈ ਕਿ ਗੁਰਬਾਣੀ, ਗੁਰਮਤ ਉਪਦੇਸ਼, ਗੁਰਮਤ ਮਰਿਆਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਹਰ ਘਰ ਦੇ ਵਿੱਚ ਪਹੁੰਚੇ, ਅਤੇ ਘਰ ਘਰ ਅੰਦਰ ਧਰਮਸਾਰ ਗੁਰਬਾਣੀ ਦਾ ਪ੍ਰਚਾਰ, ਗੁਰਬਾਣੀ ਦਾ ਪ੍ਰਸਾਰ, ਗੁਰਬਾਣੀ ਗੁਰਮਤ ਦੀ ਸਿੱਖਿਆ ਹਰ ਘਰ ਘਰ ਦੇ ਵਿੱਚ ਪਹੁੰਚੇ, ਤਾਂ ਕਿ ਸਤਿਗੁਰੂ ਪਾਤਸ਼ਾਹ ਜੀ ਦੀ ਗੁਰਬਾਣੀ ਦਾ ਜੋ ਉਪਦੇਸ਼ ਹੈ ਉਹ ਅਸੀਂ ਆਪਣੇ ਜੀਵਨ ਦੇ ਵਿੱਚ ਕਮਾ ਸਕੀਏ, ਦਿਲ ਦੇ ਵਿੱਚ ਵਸਾ ਸਕੀਏ, ਰੋਮ ਰੋਮ ਦੇ ਵਿੱਚ ਟਿਕਾ ਸਕੀਏ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਿਹੜੀ ਸਾਡੀ ਜਨਰੇਸ਼ਨ ਹੈ, ਖਾਸ ਕਰਕੇ ਸਿੱਖ ਕੌਮ ਦੇ ਵਿੱਚ, ਖਾਲਸਾ ਪੰਥ ਦੇ ਵਿੱਚ ਇਹ ਸਾਡੇ ਬੱਚੇ ਬੱਚੀਆਂ ਗੁਰਮਤ ਆਸ਼ੇ ਦੇ ਉੱਤੇ ਚੱਲ ਕੇ ਸਾਰੇ ਦੇ ਸਾਰੇ ਸੰਸਾਰ ਜਗਤ ਦੇ ਵਿੱਚ, ਦੁਨੀਆਂ ਵਿੱਚ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ, ਉੱਥੇ ਉਹ ਗੁਰਮਤ ਆਸ਼ੇ ਅਨੁਸਾਰ ਸੋਹਣਾ ਜੀਵਨ, ਸੋਹਣੀ ਜ਼ਿੰਦਗੀ ਗੁਰੂ ਦੀ ਸਿੱਖਿਆ ਦੇ ਮੁਤਾਬਕ ਜੀ ਸਕਣ। ਇਹੋ ਹੀ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਹੈ ਕਿ ਸਤਿਗੁਰੂ ਦਾਤਾ ਜੀ ਇਹਨਾਂ ਸਮੂਹ ਵੀਰਾਂ ਨੂੰ, ਸਮੂਹ ਗੁਰੂ ਪਿਆਰਿਆਂ ਨੂੰ, ਇਸ ਸੰਸਥਾ ਨੂੰ ਹੋਰ ਵੀ ਚੜ੍ਹਦੀ ਕਲਾ ਬਖਸ਼ੋ, ਤਾਂ ਕਿ ਜੋ ਇਹਨਾਂ ਨੇ ਉੱਦਮ ਉਪਰਾਲਾ ਕੀਤਾ ਹੈ ਕਿ ਕੌਮ ਦੇ ਵਿੱਚ ਬਾਣੀ ਅਤੇ ਬਾਣੇ ਦੇ ਧਾਰਨੀ ਕਰਨ ਵਾਸਤੇ, ਇਹ ਉਪਰਾਲਾ ਕਾਮਯਾਬ ਹੋਵੇ, ਸਫਲ ਹੋਵੇ, ਔਰ ਸਾਧ ਸੰਗਤ ਵੱਧ ਤੋਂ ਵੱਧ ਗੁਰਬਾਣੀ ਪ੍ਰਚਾਰ ਅਤੇ ਗੁਰਬਾਣੀ ਪ੍ਰਸਾਰ ਦੁਆਰਾ ਇਹ ਗੁਰਮੁਖ ਪਿਆਰੇ ਕੌਮ ਦੀ ਸੇਵਾ, ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਗੁਰੂ ਪੰਥ ਦੀ ਸੇਵਾ, ਸਮਾਜ ਦੀ ਸੇਵਾ ਅਤੇ ਸਰਬੱਤ ਦੇ ਭਲੇ ਦਾ ਜੋ ਟੀਚਾ ਅਤੇ ਆਸ਼ਾ ਗੁਰੂ ਪਿਆਰਿਆਂ ਨੇ ਰੱਖਿਆ ਹੈ, ਜਨਮ ਮਰਨ ਦੋਹੂੰ ਮੈਂ ਨਾਈ, ਜਨ ਪਾਰੇ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉਂ ਲੈਣ ਮਿਲਾਏ, ਜੋ ਵੀ ਗੁਰੂ ਪਿਆਰਿਆਂ ਨੇ ਉਪਦੇਸ਼ ਸੰਸਾਰ ਜਗਤ ਨੂੰ ਦਿੱਤਾ ਹੈ, ਗੁਰੂ ਸਾਹਿਬਾਨਾਂ ਨੇ, ਭਗਤ ਸਾਹਿਬਾਨਾਂ ਨੇ, ਸੰਤਾਂ ਮਹਾਂਪੁਰਸ਼ਾਂ ਅਤੇ ਰੱਬ ਦੀ ਬੰਦਗੀ ਵਾਲਿਆਂ ਨੇ, ਉਹ ਵੱਧ ਤੋਂ ਵੱਧ ਸੰਸਾਰ ਦੇ ਵਿੱਚ ਪ੍ਰਚਾਰਿਆ ਅਤੇ ਪ੍ਰਸਾਰਿਆ ਜਾਏ, ਤਾਂ ਕਿ ਸਹੀ ਅਰਥਾਂ 'ਚ ਅਸੀਂ ਗੁਰਮਤ ਦੇ ਆਸ਼ੇ 'ਤੇ ਚੱਲ ਕੇ ਸਹਿਬ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਨਾਲ ਝੋਲੀਆਂ ਭਰ ਸਕੀਏ। ਆਪ ਜਪੋ ਅਵਰਹ ਨਾਮ ਜਪਾਵੋ ਦੇ ਆਸ਼ੇ ਨੂੰ ਲੈ ਕੇ ਗੁਰਬਾਣੀ ਉਪਦੇਸ਼ ਆਰਗੇਨਾਈਜੇਸ਼ਨ ਜੋ ਗੁਰਮੁਖ ਪਿਆਰੇ ਚੱਲ ਰਹੇ ਹਾਂ, ਸਰਬੱਤ ਦੇ ਭਲੇ ਦੇ ਆਸ਼ੇ ਨੂੰ ਲੈ ਕੇ ਸੇਵਾ ਸਿਮਰਨ ਦੇ ਆਸ਼ੇ ਨੂੰ ਲੈ ਕੇ ਗੁਰਮਤਿ ਪ੍ਰਚਾਰ, ਗੁਰਮਤਿ ਪ੍ਰਸਾਰ ਅਤੇ ਹਰ ਘਰ ਦੇ ਵਿੱਚ ਗੁਰੂ ਨਾਨਕ ਦੀਆਂ ਬਾਤਾਂ ਪੈਣ, ਹਰ ਘਰ ਦੇ ਵਿੱਚ ਹਰ ਸਿੱਖ ਦੀ ਰਸਨਾ ਦੇ ਉੱਤੇ ਗੁਰਮੰਤਰ, ਮੂਲ ਮੰਤਰ ਤੇ ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ ਵਸੇ, ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ। ਇਹ ਗੁਰਮੁਖ ਪਿਆਰੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਪੰਥ ਕੌਮ ਦੀ ਸੇਵਾ ਕਰਦੇ ਰਹਿਣ। ਔਰ ਸਾਧ ਸੰਗਤ, ਇਹ ਸੰਸਥਾ, ਇਹ ਔਰਗੇਨਾਈਜੇਸ਼ਨ ਸਤਿਗੁਰੂ ਜੀ ਦੀ ਕਿਰਪਾ, ਸਤਿਗੁਰੂ ਜੀ ਦੀ ਰਹਿਮਤ ਨਾਲ ਦਿਨ ਦੁੱਗਣੀ ਰਾਤ ਚੌਗਣੀ ਇਸੇ ਤਰ੍ਹਾਂ ਤਰੱਕੀ ਕਰਦੇ ਰਹਿਣ, ਗੁਰਮਤਿ ਆਸ਼ੇ ਅਨੁਸਾਰ ਆਪ ਵੀ ਚੱਲ ਕੇ ਅਤੇ ਹੋਰਨਾਂ ਸੰਗਤਾਂ ਨੂੰ ਵੀ ਸਾਰੇ ਦੇ ਸਾਰੇ ਸੰਸਾਰ ਵਿੱਚ ਗੁਰੂ ਚਰਨਾਂ ਨਾਲ ਜੋੜਦੇ ਰਹਿਣ। ਇਹ ਦਾਸ ਦੀ ਦਿਲੀ ਅਰਦਾਸ ਹੈ। ਅੱਜ ਸਤਿਗੁਰੂ ਜੀ ਦੀ ਰਹਿਮਤ ਸਦਕਾ ਏ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਪਾਵਨ ਵਿਆਖਿਆ ਸਮਾਪਤ ਹੋ ਰਹੀ ਹੈ। ਦਾਸ ਕੋਲੋਂ ਇਹ ਸਾਰੀ ਦੀ ਸਾਰੀ ਸੇਵਾ ਨਿਭਾਉਂਦਿਆਂ ਹੋਇਆਂ ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਅਤੇ ਜਿੱਥੇ ਬੇਅੰਤ ਭੁੱਲਾਂ ਦੀ ਦਾਸ ਖਿਮਾ ਮੰਗਦਾ ਹੈ, ਉੱਥੇ ਨਾਲ ਹੀ ਅਰਦਾਸ ਕਰਿਓ ਕਿ ਜੋ ਅਸੀਂ ਕਹਿੰਦੇ ਹਾਂ, ਕਹਿਣ ਵਾਲੇ ਵੀ ਅਤੇ ਸੁਣਨ ਵਾਲੇ ਵੀ, ਪ੍ਰਚਾਰਨ ਵਾਲੇ ਵੀ ਅਤੇ ਸਰਵਣ ਕਰਨ ਵਾਲੇ ਵੀ, ਸਾਡੇ ਮਨ ਹਿਰਦਿਆਂ ਵਿੱਚ ਵੀ ਕੋਈ ਕਿਣਕਾ ਵਸੇ, ਗੁਰ ਸ਼ਬਦ ਸਾਡੇ ਮਨ ਹਿਰਦੇ ਵਿੱਚ ਵੀ ਟਿਕੇ, ਤਾਂ ਕਿ ਸਹੀ ਅਰਥਾਂ 'ਚ ਅਸੀਂ ਨਾਮ ਬਾਣੀ ਦੇ ਧਾਰਨੀ ਹੋ ਕੇ ਕਮਾ ਕੇ ਬੋਲੀਏ, ਵਿਚਾਰ ਨੂੰ ਦਿਲ ਦੇ ਵਿੱਚ ਵਸਾ ਕੇ ਬੋਲਣ ਦੀ ਕੋਸ਼ਿਸ਼ ਕਰੀਏ, ਤਾਂ ਕਿ ਕਹਿਣ ਵਾਲਿਆਂ ਅਤੇ ਸੁਣਨ ਵਾਲਿਆਂ ਦਾ, ਪ੍ਰਚਾਰਨ ਪ੍ਰਸਾਰਨ ਅਤੇ ਸਰਵਣ ਕਰਨ ਵਾਲਿਆਂ ਦਾ, ਸਾਰਿਆਂ ਦਾ ਭਲਾ ਹੋਵੇ। ਇਹੀ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੈ ਅਤੇ ਝੋਲੀ ਅੱਡ ਕੇ ਇਹੋ ਹੀ ਮੰਗਣਾ ਹੈ, ਸਾਰਿਆਂ ਵਾਸਤੇ, ਸਾਰੀਆਂ ਸੰਗਤਾਂ, ਸਾਰੇ ਸਿੱਖ ਜਗਤ ਵਾਸਤੇ, ਦਾਸ ਵਾਸਤੇ ਵੀ ਹੈ। ਔਰ ਇਹ ਗੁਰਮੁਖ ਗੁਰੂ ਪਿਆਰੇ ਜੋ ਥਾਂ ਪਰ ਥਾਂ ਗੁਰਬਾਣੀ ਪ੍ਰਚਾਰ ਪ੍ਰਸਾਰ ਦੀ ਸੇਵਾ ਸੀਡੀਆਂ, ਕੈਸਟਾਂ, USB ਆਦਿਕ ਇਹ ਬਣਾ ਬਣਾ ਕੇ ਸਾਰੀਆਂ ਸੰਗਤਾਂ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦੀ ਝੋਲੀ ਵਿੱਚ ਵੀ ਇਹ ਦਾਤ ਪਵੇ ਕਿ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਤੇਰੀ ਪਨਹ ਖੁਦਾਏ, ਤੂੰ ਬਖਸ਼ੰਦਗੀ ਸ਼ੇਖ ਫਰੀਦੈ ਖੈਰ ਦੀਜੈ, ਬੰਦਗੀ ਹਮ ਭੀਖਕ ਪੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ ਹੋ ਦਿਆਲ, ਨਾਮ ਦੇਹੋ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਸਾਰਿਆਂ ਦੇ ਬਖਸ਼ੇ ਹੋਏ ਪਿਆਰ ਸਤਿਕਾਰ ਦਾ ਬਹੁਤ ਬਹੁਤ ਧੰਨਵਾਦ, ਭੁੱਲਾਂ ਚੁੱਕਾਂ ਦੀ ਦੁਬਾਰਾ ਮੁਆਫ਼ੀ, ਅਦਬ ਸਹਿਤ ਸਾਰੀਆਂ ਸੰਗਤਾਂ ਫਤਿਹ ਦੀ ਸਾਂਝ ਪਾਉਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।